ਨਰਿੰਦਰ ਮੋਦੀ ਸਾਹਿਬ ਇੰਡੀਆ ਦੇ ਵਿਚ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਵਿਚ ਲੋਕਾਂ ਲਈ ਇਕ ਬੜੀ ਇੰਸਪੀਰੇਸ਼ਨ ਹੈ। ਉਨ੍ਹਾਂ ਨੇ ਸਵਾਲ ਖੜੇ ਕੀਤੇ ਕਿ ਜੋ ਤੁਸੀਂ ਇੰਡੀਆ ਦੀ ਡੈਮੋਕ੍ਰੇਸੀ ਦੇ ਉੱਤੇ ਸਵਾਲ ਖੜੇ ਕਰ ਰਹੇ ਹੋ ਉਹ ਠੀਕ ਨਹੀਂ ਹੈ। ਸੋ ਉਨ੍ਹਾਂ ਨੇ ਆਪਣੀ ਸਫਾਈ ਪੇਸ਼ ਕੀਤੀ ਕਿ ਇੰਡੀਆ ਦੇ ਵਿਚ ਡੈਮੋਕ੍ਰੇਸੀ ਕਿਸ ਤਰ੍ਹਾਂ ਚੱਲ ਰਹੀ ਹੈ। ਸੋ ਹੁਣ ਜਦੋਂ ਅਖਿਲੇਸ਼ ਮਿਸ਼ਰਾ ਸਾਹਿਬ ਜਿਹੜੇ ਕਿ ਡਿਪਲੋਮੈਟ ਨੇ ਇੰਡੀਆ ਦੇ ਅੰਬੈਸਡਰ ਨੇ ਆਇਰਲੈਂਡ ਦੇ ਵਿਚ ਇਹ ਉਨ੍ਹਾਂ ਨੇ ਚਿੱਠੀ ਲਿਖੀ ਤਾਂ ਇਹਦੇ ਉੱਤੇ ਹੰਗਾਮਾ ਖੜਾ ਹੋ ਗਿਆ। ਹੰਗਾਮਾ ਇਸ ਲਈ ਖੜਾ ਹੋਇਆ ਕਿਉਂਕਿ ਕਾਂਗਰਸ ਵੱਲੋਂ ਇਹ ਸਵਾਲ ਖੜੇ ਕੀਤੇ ਗਏ। ਸੋ ਉਨ੍ਹਾਂ ਨੇ ਕਿਹਾ ਕਿ ਜੀ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੇ ਲੀਡਰ ਜੈਰਾਮ ਰਮੇਸ਼ ਉਨ੍ਹਾਂ ਨੇ ਕਿਹਾ ਹੈਗਾ ਕਿ ਇੰਡੀਆ ਦੀ ਗਵਰਨਮੈਂਟ ਨੂੰ ਡਿਫੈਂਡ ਕਰਨਾ ਇੱਕ ਚੀਜ਼ ਹੈ, ਲੇਕਿਨ ਤੁਸੀਂ ਓਪੋਜੀਸ਼ਨ ਪਾਰਟੀਆਂ ਨੂੰ ਅਟੈਕ ਕਰ ਰਹੇ ਹੋ, ਤੁਸੀਂ ਅੰਬੈਸਡਰ ਹੋ, ਔਰ ਉਨ੍ਹਾਂ ਨੇ ਕਿਹਾ ਕਿ ਇਹ ਸਹੀ ਕੰਮ ਨਹੀਂ ਹੈ। ਔਰ ਮੰਗ ਕੀਤੀ ਗਈ ਕਾਂਗਰਸ ਪਾਰਟੀ ਵੱਲੋਂ ਕਿ ਅਖਿਲੇਸ਼ ਮਿਸ਼ਰਾ ਨੂੰ ਫੌਰਨ ਸੈਕ ਕਰ ਦਿੱਤਾ ਜਾਏ, ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਏ। ਉਨ੍ਹਾਂ ਨੇ ਬ੍ਰੀਚ ਕੀਤੀਆਂ ਸਰਵਿਸ ਦੇ ਜਿਹੜੇ ਰੂਲਸ ਨੇ ਉਹ ਅਖਿਲੇਸ਼ ਮਿਸ਼ਰਾ ਸਾਹਿਬ ਨੇ ਬ੍ਰੀਚ ਕੀਤੇ ਨੇ। ਸੋ ਇਹ ਉਨ੍ਹਾਂ ਨੇ ਕਹਿ ਦਿੱਤਾ। ਹੁਣ ਅਖਿਲੇਸ਼ ਮਿਸ਼ਰਾ ਸਾਹਿਬ ਕੀ ਕਹਿ ਰਹੇ ਨੇ ਕਿ ਇੰਡੀਆ ਬੜੀ ਡਾਇਵਰਸ ਕੰਟਰੀ ਹੈਗੀ ਹੈ ਔਰ ਇੰਡੀਆ ਦੇ ਵਿਚ ਹਰ ਤਰ੍ਹਾਂ ਦਾ ਪੋਲੀਟੀਕਲ ਸਪੈਕਟ੍ਰਮ ਜਿਹੜਾ ਕਵਰ ਹੁੰਦਾ, ਐਕਸਟ੍ਰੀਮ ਲੈਫਟ ਤੋਂ ਲੈ ਕੇ ਐਕਸਟ੍ਰੀਮ ਰਾਈਟ ਤੱਕ। ਅਖਿਲੇਸ਼ ਮਿਸ਼ਰਾ ਸਾਹਿਬ ਨੇ ਆਇਰਿਸ਼ ਟਾਈਮ ਅਖਬਾਰ ਨੂੰ ਆਪਣੀ ਚਿੱਠੀ ਦੇ ਵਿਚ ਲਿਖਿਆ ਕਿ ਈਵਨ ਮੋਦੀ ਸਾਹਿਬ ਦੀ ਜਿਹੜੀ ਬੀਜੇਪੀ ਪਾਰਟੀ ਹੈ ਉਹ ਇੰਡੀਆ ਦੇ ਵਿਚ 28 ਸਟੇਟਸ ਨੇ, ਪਰ ਇਨ੍ਹਾਂ ਦਾ ਰਾਜ ਤੇ ਸਿਰਫ 12 ਸਟੇਟ ਚ ਹੈਗਾ। ਸੋ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਹਿੰਦੂ ਮੈਜੋਰਿਟੀ ਇੰਡੀਆ ਦੇ ਵਿਚ ਹੀ ਹੋ ਸਕਦਾ ਹੈ। ਸੋ ਉਨ੍ਹਾਂ ਨੇ ਕਿਹਾ ਕਿ ਇੰਡੀਆ ਨੂੰ ਇਸ ਤਰ੍ਹਾਂ ਸਟੀਰੋਟਾਈਪ ਕਰਨਾ ਜਿਹੜਾ ਉਹ ਠੀਕ ਨਹੀਂ ਹੈ। ਸੋ ਅਖਬਾਰ ਨੇ ਲਿਖਿਆ, ਫਿਰ ਕਮੈਸਟਰੀ ਸਾਹਿਬ ਨੇ ਲਿਖਿਆ ਔਰ ਇਹ ਚੰਗਾ ਹੁਣ ਵਿਵਾਦ ਇਸ ਮਾਮਲੇ ਦੇ ਉੱਤੇ ਜਿਹੜਾ ਉਹ ਖੜਾ ਹੋ ਗਿਆ। ਇਸ ਤੋਂ ਬਾਅਦ ਅਸੀਂ ਪਾਕਿਸਤਾਨ ਵੱਲ ਰੁਕ ਕਰਦੇ ਹਾਂ। ਪਾਕਿਸਤਾਨ ਦੇ ਵਿਚ ਮਾਮਲਾ ਹੈਗਾ ਹੈ ਕਿ ਜਿਹੜਾ ਟਵਿੱਟਰ ਹੈਗਾ ਉਹਦੇ ਉੱਤੇ ਬੈਨ ਦਾ ਮਾਮਲਾ ਹੈ। ਹੁਣ ਇਸ ਮਾਮਲੇ ਦੇ ਉੱਤੇ ਅਸੀਂ ਦੱਸੀਏ ਕਿ ਮਾਮਲਾ ਅਦਾਲਤ ਦੇ ਵਿਚ ਵੀ ਚੈਲੰਜ ਕੀਤਾ ਜਾ ਰਿਹਾ ਹੈਗਾ ਔਰ ਜਿੱਥੇ ਪਾਕਿਸਤਾਨ ਦੀ ਸਰਕਾਰ ਦਾ ਕਹਿਣਾ ਹੈਗਾ ਕਿ ਉਨ੍ਹਾਂ ਨੇ ਨੈਸ਼ਨਲ ਸਿਕਿਉਰਿਟੀ ਨੂੰ ਧਿਆਨ ਦੇ ਵਿਚ ਰੱਖਦਿਆਂ ਇਹ ਜਿਹੜਾ ਟਵਿੱਟਰ ਹੈ ਉਹ ਪਾਕਿਸਤਾਨ ਦੇ ਵਿਚ ਇਸ ਸਾਲ ਫਰਵਰੀ 2 ਉੱਤੇ ਉਨ੍ਹਾਂ ਨੇ ਬੈਨ ਜਿਹੜਾ ਉਹ ਲਗਾਇਆ ਸੀਗਾ। ਹੁਣ ਇਸ ਮਾਮਲੇ ਦੇ ਵਿਚ ਪਾਕਿਸਤਾਨ ਦੇ ਵਿਚ ਜਸਟਿਸ ਇਕਬਾਲ ਜਸਟਿਸ ਅਕੀਲ ਅਹਿਮਦ ਅਬਾਸੀ ਸਾਹਿਬ ਉਹ ਮਲਟੀਪਲ ਪਟੀਸ਼ਨ ਇਸ ਮਾਮਲੇ ਚ ਆਈਆਂ ਸੀਗੀਆਂ ਕਿ ਟਵਿੱਟਰ ਜਿਹੜਾ ਕਿਉਂ ਤੁਸੀਂ ਇਹਨੂੰ ਬੰਦ ਕੀਤਾ ਹੈਗਾ। ਸੋ ਇਸ ਮਾਮਲੇ ਦੇ ਵਿਚ ਅਸੀਂ ਦੱਸ ਦਈਏ ਕਿ ਪਾਕਿਸਤਾਨ ਦੀ ਅਦਾਲਤ ਦੇ ਵਿਚ ਸੁਣਵਾਈ ਹੋ ਰਹੀ ਸੀ ਜਿੱਥੇ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਦੁਨੀਆਂ ਭਰ ਦੇ ਵਿਚ ਸਾਡੇ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਸ ਕੰਟਰੀ ਦੇ ਵਿਚ ਟਵਿੱਟਰ ਨੂੰ ਕਿਉਂ ਬੈਨ ਕੀਤਾ ਗਿਆ। ਸੋ ਇੱਥੇ ਜਿੱਥੇ ਚੀਫ਼ ਜਸਟਿਸ ਸਾਹਿਬ ਦਾ ਕਹਿਣਾ ਸੀਗਾ ਕਿ ਟਵਿੱਟਰ ਨੂੰ ਬੈਨ ਕਰਨ ਦੀ ਸਾਨੂੰ ਕੋਈ ਵਜ੍ਹਾ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ ਤੇ ਜੇ ਸਿਕਿਉਰਿਟੀ ਕਾਰਨ ਜਿਹੜੇ ਦਿੱਤੇ ਜਾ ਰਹੇ ਨੇ ਉਹ ਅਦਾਲਤ ਵੱਲੋਂ ਫਿਲਹਾਲ ਉਹਦੀ ਜਸਟੀਫਿਕੇਸ਼ਨ ਨਹੀਂ ਮੰਨੀ ਜਾ ਰਹੀ। ਔਰ ਯੂਨਾਈਟਿਡ ਨੇਸ਼ਨਸ ਨੇ ਅਪੀਲ ਕੀਤੀ ਹੈ 2.8 ਬਿਲੀਅਨ ਡਾਲਰ ਦੀ ਉਨ੍ਹਾਂ ਨੇ ਕਿਹਾ ਕਿ ਏਡ ਜਿਹੜੀ ਹੈ ਸਾਨੂੰ ਗਜ਼ਾ ਔਰ ਵੈਸਟ ਬੈਂਕ ਦੇ ਵਿਚ ਭੇਜਣੀ ਚਾਹੀਦੀ ਹੈਗੀ ਹੈ ਜਿਹੜੀ ਇਹ ਬੜੀ ਏਡ ਬਿਲੀਅਨਸ ਆਫ ਡਾਲਰ ਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈਗਾ ਕਿ ਅੱਜ ਉੱਥੇ ਗਜ਼ਾ ਦੇ ਵਿਚ ਔਰ ਵੈਸਟ ਬੈਂਕ ਦੇ ਵਿਚ ਬਹੁਤ ਸਾਰੇ ਲੋਕ ਜਿਹੜੇ ਨੇ ਉਨ੍ਹਾਂ ਨੂੰ ਖਾਣਾ ਭੇਜਣ ਦੀ ਜ਼ਰੂਰਤ ਹੈ, ਦਵਾਈਆਂ ਔਰ ਹੋਰ ਬਹੁਤ ਸਾਰੀਆਂ ਡੇਲੀ ਜ਼ਰੂਰਤਾਂ ਦੀ ਚੀਜ਼ਾਂ ਨੇ। ਸੋ ਇਸ ਨੂੰ ਸਪੋਰਟ ਕਰਨ ਵਾਸਤੇ ਇਹ ਪੈਸਾ ਔਰ ਇਹ ਏਡ ਜਿਹੜੀ ਹੈ ਉਹ ਜਲਦੀ ਭੇਜੀ ਜਾਏ। ਔਰ ਇਸ ਤੋਂ ਬਾਅਦ ਅਸੀਂ ਖਬਰਾਂ ਦਾ ਜਿਹੜਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰਹੇਗਾ। ਮੈਂ ਕੁਇਕਲੀ ਤੁਹਾਨੂੰ ਇੱਕ ਵਾਰ ਫੇਰ ਮੈਚ ਵੱਲ ਲੈ ਚੱਲਦਾ ਹੈਗਾ। ਅੱਜ ਦਾ ਅਹਿਮ ਮੈਚ ਹੈ, ਮੈਚ ਤੇ ਬੜਾ ਅਹਿਮ ਹੈ ਬਟ ਹਾਲਤ ਗੁਜਰਾਤ ਦੀ ਬੜੀ ਖਰਾਬ ਹੈ। 55 ਰਨ ਦੇ ਉੱਤੇ ਉਨ੍ਹਾਂ ਦੀਆਂ 6 ਵਿਕਟਾਂ ਜਿਹੜੀਆਂ ਨੇ ਉਹ ਗਿਰ ਚੁੱਕੀਆਂ ਨੇ। ਦਿੱਲੀ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਅੱਜ ਫੈਸਲਾ ਕੀਤਾ। ਵਰਿੰਦਮ ਸਾਹਾ ਸਿਰਫ 2 ਰਨ ਬਣਾ ਕੇ ਆਊਟ ਹੋ ਗਏ। ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਵੀ ਕੁਝ ਜ਼ਿਆਦਾ ਨਹੀਂ ਕਰ ਸਕੇ, 8 ਦੇ ਉੱਤੇ। ਸਾਈ ਸੁਦਰਸ਼ਨ 12 ਤੇ, ਡੇਵਿਡ ਮਿਲਰ 2 ਰਨ ਦੇ ਉੱਤੇ, ਅਭਿਨਵ ਮਨੋਹਰ ਸਿਰਫ 8 ਰਨ ਦੇ ਉੱਤੇ, ਰਾਹੁਲ ਤਵਤੀਆ ਇਸ ਵੇਲੇ ਖੇਲ ਰਹੇ ਨੇ ਔਰ ਸ਼ਾਹਰੁਖ ਖਾਨ ਵੀ ਖਾਤਾ ਖੋਲੇ ਬਿਨਾਂ ਹੀ ਆਊਟ ਹੋ ਗਏ। ਰਾਸ਼ਦ ਖਾਨ 12 ਦੇ ਔਰ ਰਾਹੁਲ ਤਵਤੀਆ 8 ਰਨ ਦੇ ਉੱਤੇ ਖੇਲ ਰਹੇ ਨੇ। ਸੋ ਪਿਛਲੇ ਮੈਚ ਦੇ ਵਿਚ ਇਨ੍ਹਾਂ ਨੇ ਸ਼ਾਨਦਾਰ ਜਿੱਤ ਜਿਤਾਈ ਸੀਗੀ ਰਾਹੁਲ ਤਵਤੀਆ ਔਰ ਰਾਸ਼ਦ ਖਾਨ। ਬਹੁਤ ਵਧੀਆ ਬੱਲੇਬਾਜ਼ੀ ਪਿਛਲੀ ਵਾਰ ਇਨ੍ਹਾਂ ਨੇ ਗੁਜਰਾਤ ਵਾਸਤੇ ਕੀਤੀ ਸੀ ਔਰ ਪਿਛਲੇ ਮੈਚ ਦੇ ਗੁਜਰਾਤ ਦੇ ਬੜੇ ਸਾਰੇ ਹੀਰੋ ਨੇ, ਪਰ ਰਾਸ਼ਦ ਖਾਨ ਨੇ ਗੁਜਰਾਤ ਲਈ ਜੋ ਕੰਮ ਕੀਤਾ ਪਿਛਲੇ ਮੈਚ ਦੇ ਵਿਚ ਉਹ ਬੜਾ ਕਮਾਲ ਦਾ ਹੈ। ਸੋ ਅੱਜ ਵੀ ਮੌਕਾ ਹੈ ਰਾਹੁਲ ਤਵਤੀਆ ਔਰ ਰਾਸ਼ਦ ਖਾਨ ਕੋਲ ਗੁਜਰਾਤ ਵਾਸਤੇ, ਦੇਖਦੇ ਹਾਂ ਕੁਝ ਵਧੀਆ ਕਰ ਸਕਦੇ ਨੇ ਕਿ ਨਹੀਂ, ਕਿਉਂਕਿ ਗੁਜਰਾਤ ਬਹੁਤ ਮੁਸ਼ਕਿਲ ਸਥਿਤੀ ਚ ਇਸ ਵੇਲੇ ਦਿੱਲੀ ਦੇ ਸਾਹਮਣੇ। 6 ਵਿਕਟਾਂ ਗਿਰ ਗਈਆਂ ਨੇ, ਸਿਰਫ 61 ਰਨ ਬਣੇ ਨੇ। ਲਗਾਤਾਰ ਅਸੀਂ ਤੁਹਾਨੂੰ ਅਪਡੇਟ ਰੱਖਾਂਗੇ ਮੈਚ ਦੇ ਬਾਰੇ। ਜੀ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਇਕਬਾਲ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ ਜੀ। ਇਕਬਾਲ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ, ਫੋਨ ਅਨਮਿਊਟ ਕਰ ਲਓ ਜੀ ਕੁਇਕਲੀ। ਹੈਲੋ, ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ। ਅਨਿਲ ਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹਾਂਜੀ ਜਸਵੀਰ ਜੀ, ਸੁਪ੍ਰਭਾਤ ਜੀ, ਮੈਂ ਸਮਾਨਵਤਾ ਕੇ ਮੰਗਲ ਦੀ ਕਾਮਨਾ ਕਰਤਾ ਹੂੰ ਜਸਵੀਰ ਸਪੋਰਟ ਜੀ।
ਸੁਪ੍ਰਭਾਤ ਜੀ, ਜਸਵੀਰ ਸਪੋਰਟ ਸਰ।
ਹਾਂ ਜਸਵੀਰ ਜੀ, ਇੱਕ ਰੋਸ ਹੈ ਔਰ ਇੱਕ ਦੋ ਟਿੱਪਣੀਆਂ ਹੈ, ਫਿਰ ਮੇਰਾ ਪ੍ਰਸ਼ਨ ਹੈ ਆਪਸੇ।
ਹਾਂਜੀ ਗੋ ਅਹੈਡ ਜੀ।
ਰੋਸ ਮੇਰਾ ਇਹ ਹੈ ਜਸਵੀਰ ਜੀ, ਹਮ ਜੋ ਆਜ ਸਮਾਚਾਰ ਹੈ ਵੋ ਕਲ ਬਾਸਾ ਹੋ ਜਾਤਾ ਹੈ। जो ज्वलंत विषय है उस विषय के ऊपर चर्चा ना करके और चीजों में बहुत सारी चर्चा हो गई, लेकिन आज का जो सबसे ज्वलंत विषय था वो था बजट। बजट के ऊपर उतनी बात नहीं हुई, रेसिज्म आ गया, ये सारी चीजें बहुत कुछ आ गया, जो बजट के ऊपर जो थी बातचीत होनी चाहिए थी, काफी होनी चाहिए थी आज। तो मैं आपसे अनुरोध करूंगा कि प्रारूप के अंदर थोड़ा सा बदलाव किया जाए, जो ज्वलंत विषय हैं उनको थोड़ी प्रमुखता दी जाए। एक और ज्वलंत विषय है, उसका मैं अभी नाम नहीं लूंगा, प्रश्न के बाद करूंगा, वो उस विषय के ऊपर तो बात ही नहीं हुई, वो तो विषय निकल के ही सामने नहीं आया, जबकि वो बहुत बड़ा विषय है, वैश्विक विषय है वो। ठीक है जी, अब आप एक बात हुई थी, देखिए ये मेरा रोष है, मेरा आपके साथ सुझाव कह लो या रोष कह लो, मैं जो हम वाई मीडिया के अच्छे के लिए कुछ लाभ देना चाहते हैं, रोष प्रकट करना चाहते हैं, हमारा व्यक्तिगत कोई लाभ नहीं होता, लाभ जो भी होगा वाई मीडिया का होना है, आपका होना है, तो कृपा करके इसको अन्यथा ना लें, इसको सुझाव के तौर पर लें। अच्छा, आज विषय एक आया है युद्धवीर जी, गोल्ड का। गोल्ड का देखिए, मेरा सीधा से मेरी टिप्पणी इतनी है, हमारी जो प्रशासनिक जो व्यवस्था है उसके अंदर उसका पुनः विचार करने की आवश्यकता है कि क्या वो व्यवस्था ठीक है, क्या इसके अंदर बदलाव नहीं किए जाने चाहिए, क्या हमें जो जिन लोगों का हम चुनाव करते हैं पदों के लिए उसके अंदर बदलाव की आवश्यकता नहीं है। ये इतना बड़ा जो गोल्ड का काम हो गया ये, और उसके बाद ये चोरी होने के बाद जो धन लगा उसके ऊपर, वो धन भी तो टैक्स पेयर का लगा ना, तो उससे बचाए यदि योग्य व्यक्तियों का चुनाव करें, हमारे पास अच्छा स्ट्रक्चर हो, तो हम इन चीजों से बच सकते हैं, लेकिन हम उसके ऊपर कोई विचार नहीं करते। पदों के ऊपर बैठे हुए उच्च पदों को के ऊपर जो व्यक्ति हैं उनको हम कभी रिजेक्ट नहीं करते, जब भी कोई घटना बड़ी होती है तो सबसे पहले उस व्यक्ति को हटा देना चाहिए जो ऊपर पद के ऊपर बैठा हुआ है, तो ये कभी हमने सुना ही नहीं है यहाँ पे, ये बड़ी समस्या वाला विषय है। दूसरी बात हुई जी एनिमल की, बात हुई थी एनिमल के विषय में, मैं पहले भी कह चुका हूं, जैसे मानव को जीने का अधिकार है उनका भी अधिकार अपनी जगह स्थापित है, उस अधिकार को मानव लेने वाला कौन बनता है, उसके ऊपर क्यों नहीं कानूनी प्रक्रिया होती, उसके ऊपर क्यों नहीं कानून बनता, ये इसके ऊपर ये बड़ी समस्या का विषय है कि हम बात जरूर करते हैं लेकिन उसके ऊपर कोई प्रतिक्रिया नहीं होती, कोई इसके ऊपर कार्यवाही नहीं होती। तीसरी चीज अब आ जाते हैं जी बजट के ऊपर, क्योंकि जी बजट के ऊपर आपने बताया कि माननीय प्रधानमंत्री साहब, माननीय हमारे जो आदरणीय हमारे जो वित्त मंत्री हैं, उन्होंने सबने आज एक आपने एक स्टेटमेंट भी हमें सुनाया उन्हीं के मुख से कि हमने सभी वर्गों के साथ न्याय किया है। दीदी जी मेरा आपसे थोड़ा प्रश्न है, छोटी टिप्पणी चाहिए मुझे, क्योंकि मुझे इसी चीज को आगे बढ़ाना है कि आपको लगता है कि सभी वर्गों के साथ समान रूप से न्याय किया है उन्होंने, आपको लगता
है? हाँ जी मैं हूँ, जवाब दूंगा जी सारी चीजें ना।
हाँ जी हाँ, छोटी टिप्पणी चाहिए, समय कम है, दो तीन चीजें पूरी करती है।
अच्छा, क्योंकि नहीं फिर देखो तुसी काफी, मैं तुहाडी गल बिल्कुल एग्री करदा, बजट की गल है, बजट ते असी सर मैं हुणे ही सवेरे सारी खबर दिती है, डिटेल दे विच सारा बजट ते अज गल हुई है, सरकार ने जिहड़ा बजट पेश किया है मैं सारा उहदे डिटेल च दस्सिया वी आ चीजा सरकार ने कहियां ने, फिर पीयर कॉलियर साहब ने की किया, क्रिस्टिया फ्रीलैंड जी ने, जस्टिन ट्रूडो साहब ने और जगमीत सिंह जी ने की किया, बजट ते हुई है, बाकी ये सारा हफ्ता असी बजट ते गल करदे रहांगे। इन शॉर्ट मैं यही कह सकदा हैगा कि जिहड़ा बजट है की कहा हूं मैं, कुछ सक्षम नहीं इस्तेमाल करना चाहता, बस इन्हें कहा इट्स अ वेरी डिसअपॉइंटिंग बजट। कैनेडा की जो इस वे स्थिति है, कैनेडा के जो इस वे हालात ने, उदे वास्ते सानू देखो मैं हमेशा गल करना है कि तीन आईज असी 2020 जे तीन आईज क्वाइन किए थे, थ्री आईज, ठीक है, उदे विचों बाकी दे जेड़े दो आईज ने वो मैं छड़ दिना है, इनोवेशन और इंटीग्रेशन वो भी बड़े इंपॉर्टेंट ने और बजट दे विच भी होने चाहिए ने, उदे विच वैसे आर्टिफिशियल इंटेलीजेंस नू जगह मिली है, लेकिन जेड़ा भी समाज जेड़ी कम्यूनिटी जेड़ी कंट्री है तीन आईज ते फोकस करेगी, ठीक है, ये मैं ड्राइव किए ने तीन आईज, जिहड़ी कंट्री कोई मेरे डिस्कशन कर सकता है, कोई इकोनॉमिस्ट कर ले, कोई बंदा मीडिया चो कोई कर ले, कोई पॉलिटिशियन करना चाहता है वो मेरे डिस्कशन कर सकता है, असी चैनल वाइज लाइव करांगे कि तीन चीजा जो तुसी ये करदे हो तुहाडा समाज कंट्री प्रोविंस 100% तरक्की वल जाएगा, आई फॉर इंफ्रास्ट्रक्चर सब तो पहला, उस तो बाद आई फॉर इंटीग्रेशन और आई फॉर इनोवेशन, तीन आई ते तुसी फोकस करी जाओ, बस ये तीन आई ते करी जाओ, बाकी चीजा भी बहुत ने बट ये जमीन आसमान का फर्क पा देगा। हुण आ जांदे आपां आई फॉर इंफ्रास्ट्रक्चर की है बजट दे विच, एक कैनेडा वॉज बिल्डिंग समथिंग, वी हैड बिल्ड लॉट ऑफ इंफ्रास्ट्रक्चर जिदी वजह दे नाल कि असी दुनिया तो अगे गए, असी डिवेलप्ड कंट्री बने, असी G7, इस बजट च की है दिखाओ मैनू तुसी की है, इस बजट घाटे दे घाटा तुसी पाई जा रहे हो। ਸਰ ਇਸ ਬਜਟ ਦੇ ਵਿੱਚ ਅਸੀਂ ਇੰਨਾ ਇੰਟਰਸਟ ਦੇ ਰਹੇ ਹਾਂ, ਇੰਨੀ ਮਤਲਬ ਮੈਂ ਤੇ ਸਿੱਧੀ ਇਹ ਗੱਲ ਕਹਾਂਗਾ ਕਿ ਜਿਸ ਤਰ੍ਹਾਂ ਪੀਰ ਪੋਲੀਆ ਸਾਹਿਬ ਅੱਜ ਕਹਿ ਰਹੇ ਨੇ ਕਿ ਜੀ ਆਹ ਇਮੀਗ੍ਰੇਸ਼ਨ ਮਿਨਿਸਟਰ ਬੜਾ ਅੱਜ ਤੱਕ ਦੀ ਹਿਸਟਰੀ ਚ ਇਨਕੋਂਪੀਟੈਂਟ ਰਿਹਾ, ਚਲੋ ਗੱਲ ਮੈਂ ਉਹਨਾਂ ਨੇ ਕਹੀ ਹੈ, ਮੈਂ ਨਹੀਂ ਕਹਿ ਰਿਹਾ ਗੱਲ, ਅੱਜ ਮੈਂ ਬਸ ਇੰਨੀ ਗੱਲ ਕਹਾਂਗਾ ਕਿ ਇਹਦੇ ਜੋ ਅਸੀਂ ਤਬਾਹ ਕਰ ਦਿੱਤਾ, ਜੋ ਅਸੀਂ ਤਬਾਹ ਕਰ ਦਿੱਤਾ ਇੱਥੇ ਦਾ ਸੋਸ਼ਲ ਫੈਬਰਿਕ ਤਬਾਹ ਕਰਦਾ, ਜੋ ਅਸੀਂ ਨੁਕਸਾਨ ਕਰ ਦਿੱਤਾ, ਉਹ ਸਾਨੂੰ ਘੱਟੋ ਘੱਟ 8-10 ਸਾਲ ਮਿਨੀਮਮ ਲੱਗਣਗੇ ਮਿਨੀਮਮ, ਉਹ ਵੀ ਜੇ ਅਸੀਂ 2023 ਚ ਅਸੀਂ ਕਹਿਣਾ ਸ਼ੁਰੂ ਕੀਤਾ ਸੀ ਕਿ 2023 ਸ਼ੁਰੂ ਕਰੋਗੇ ਸਹੀ ਦਿਸ਼ਾ ਵੱਲ ਜਾਣਾ ਤਾਂ 2030 ਤੱਕ ਅਸੀਂ ਵਾਪਸ ਸਹੀ ਦਿਸ਼ਾ ਵਿੱਚ ਆਵਾਂਗੇ। 2024 ਹੋ ਗਈ ਹੈ, ਅਸੀਂ ਕੁਝ ਚੀਜ਼ਾਂ ਜ਼ਰੂਰ ਥੋੜੀ ਜਿਹੀ ਠੀਕ ਕਰਨੀਆਂ ਸ਼ੁਰੂ ਕੀਤੀਆਂ ਨੇ। ਤੁਸੀਂ ਸੁਣੋ ਮੇਨ ਸਟ੍ਰੀਮ ਦੇ ਪੱਤਰਕਾਰਾਂ ਨੂੰ ਸੁਣੋ, ਮੈਂ ਪੰਜਾਬੀ ਚ ਕਹਿ ਰਿਹਾ ਥੋੜਾ ਸਖਤ ਲੱਗੇਗਾ ਇਹ, ਪਰ ਜੋ ਲਹਿਜ਼ਾ ਉਹਨਾਂ ਦਾ ਮੇਨ ਸਟ੍ਰੀਮ ਦੇ ਪੱਤਰਕਾਰਾਂ ਦਾ ਸਰਕਾਰ ਦੇ ਪ੍ਰਤੀ, ਉਹ ਤੁਹਾਨੂੰ ਦੱਸ ਰਿਹਾ। ਕੱਲ ਵੈਸ਼ੀ ਦਾ ਤੁਸੀਂ ਇੰਟਰਵਿਊ ਸੁਣ ਲਓ ਕ੍ਰਿਸਟੀਆ ਫਰੀਲੈਂਡ ਜੀ ਦੇ ਨਾਲ, ਗੱਲ ਖਤਮ ਹੋ ਜਾਏਗੀ। ਛੱਡ ਦੋ ਪੀਰ ਪੋਲੇਵ ਕੀ ਕਹਿ ਰਿਹਾ, ਛੱਡ ਦੋ ਜਗਮੀਤ ਸਿੰਘ ਜੀ ਕੀ ਕਹਿ ਰਹੇ ਨੇ, ਯੁਧਵੀਰ ਜਸਵਾਲ ਜੀ ਕੀ ਕਹਿ ਰਹੇ ਨੇ, ਛੱਡ ਦੋ ਇਹਨਾਂ ਸਾਰਿਆਂ ਨੂੰ, ਤੁਸੀਂ ਬਸ ਵੈਸ਼ੀ ਦਾ ਇੰਟਰਵਿਊ ਕੱਲ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਜੀ ਨੇ ਦੇਖ ਲਓ, ਬਸ ਐਕਸਪੋਜ਼ ਕਰਕੇ ਰੱਖ ਦਿੱਤਾ ਉਹਨੇ, ਬਿਲਕੁਲ ਐਕਸਪੋਜ਼ ਕਰਕੇ ਰੱਖ ਦਿੱਤਾ। ਔਰ ਉਸ ਵੈਸ਼ੀ ਨੇ ਮਤਲਬ ਕਿ ਮਤਲਬ ਸਿੰਪਲ ਜੀ ਗੱਲ ਹੈ ਸਰ, ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਆ ਰਿਹਾ ਸੀਗਾ। ਕ੍ਰਿਸਟੀਆ ਫਰੀਲੈਂਡ ਜੀ ਹੈਡ ਨੋ ਆਨਸਰ ਕਿਸੇ ਵੀ ਚੀਜ਼ ਤੇ, ਨਾ ਇਮੀਗ੍ਰੇਸ਼ਨ ਤੇ ਉਹਨਾਂ ਕੋਲ ਕੋਈ ਜਵਾਬ ਸੀ, ਉਹਨੇ ਸਾਫ਼ ਕਿਹਾ ਵੀ ਉਹ ਕਹਿੰਦੇ ਜੀ ਸਰ ਇੱਦਾਂ ਕਰਨਾ ਚਾਹੀਦਾ ਇੱਦਾਂ, ਉਹ ਕਹਿੰਦੇ ਤੁਹਾਡੀ ਸਰਕਾਰ ਹੈ ਪਿਛਲੇ 8 ਸਾਲਾਂ ਤੋਂ, ਯੂ ਆਰ ਕਲਪੇਬਲ ਇਹ ਸਾਰੀਆਂ ਚੀਜ਼ਾਂ ਚ, ਨਾ ਤੁਸੀਂ ਹਾਊਸਿੰਗ ਠੀਕ ਕੀਤੀ, ਨਾ ਤੁਸੀਂ ਇਮੀਗ੍ਰੇਸ਼ਨ ਠੀਕ ਕੀਤਾ, ਉਹਨੂੰ ਕਿਸੇ ਚੀਜ਼ ਦਾ ਇਹਨਾਂ ਕੋਲ ਜਵਾਬ ਨਹੀਂ ਹੈ। ਮਤਲਬ ਉਹ ਦੇਖ ਲਓ 8-10 ਮਿੰਟ ਦਾ ਇੰਟਰਵਿਊ ਹੈ, ਉਹ ਦੇਖ ਲਓ, ਕਾਪੀਰਾਈਟ ਦੀ ਵਜ੍ਹਾ ਨਾਲ ਅਸੀਂ ਨਹੀਂ ਚਲਾ ਸਕਦੇ ਕਿਸੇ ਹੋਰ ਮੀਡੀਆ ਦਾ ਹੈ, ਵਰਨਾ ਮੈਂ ਚਲਾ ਦਿੰਦਾ। ਮੇਰਾ ਮਨ ਕਰਦਾ ਸੀਗਾ ਕਿ ਮੈਂ ਚੈਨਲ ਵਾਏ ਤੇ ਉਹਨੂੰ ਘੱਟੋ ਘੱਟ 15 ਵਾਰ ਚਾਰ ਚਲਾਵਾਂ, ਤਾਂ ਕਿ ਥੋੜਾ ਜਿਹਾ ਸਾਨੂੰ ਸਮਝ ਆਏ ਕਿ ਸਾਡਾ ਦੇਸ਼ ਸਾਡੀ ਕੰਟਰੀ ਜਾ ਕਿਸ ਤਰਫ ਰਿਹਾ ਇਹ। ਔਰ ਇਹਦੇ ਵਿੱਚ ਮੈਂ ਤੁਹਾਨੂੰ ਇੰਨੀ ਗੱਲ ਕਰ ਦਿੰਦਾ ਕਿ ਜਿਹੜੇ ਇੱਕ ਇੱਕ ਐਮ ਪੀ 338 ਮੈਂਬਰ ਪਾਰਲੀਮੈਂਟ, ਇਹ ਜੇ ਅਸੀਂ ਦੇਸ਼ ਦੇ ਲੀਡਰ ਚੁਣਨੇ ਨੇ ਨਾ, ਤਾਂ ਇੱਕ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਹੈ ਉਹ ਇੰਨਾ ਕੁ ਵਧੀਆ ਹੋਣਾ ਚਾਹੀਦਾ, ਕੰਪੀਟੈਂਟ ਹੋਣਾ ਚਾਹੀਦਾ, ਜਿਹੜਾ ਕਿ ਜਾ ਕੇ ਦੇਸ਼ ਨੂੰ ਸਾਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਏ। ਅੱਜ ਦਾ ਮੈਂਬਰ ਪਾਰਲੀਮੈਂਟ, ਕੱਲ ਦਾ ਤੁਹਾਡਾ ਕੈਬਨਿਟ ਮੰਤਰੀ ਹੈ, ਔਰ ਪਰਸੋਂ ਦਾ ਪ੍ਰਧਾਨ ਮੰਤਰੀ ਵੀ ਉਹੀ ਬਣਨਾ। ਅੱਜ ਦਾ ਦੇਖੋ ਜਿਹੜਾ ਇਹ ਸਿਆਸਤ ਵਿੱਚ ਆ ਰਹੇ ਨੇ, ਹੋਰ ਕਾਹਦੇ ਲਈ ਆ ਰਹੇ ਨੇ, ਮੈਂਬਰ ਪਾਰਲੀਮੈਂਟ ਬਣਨ ਲਈ, ਕੈਬਨਿਟ ਮੰਤਰੀ ਬਣਨ ਲਈ, ਔਰ ਕੱਲ ਦੇਸ਼ ਦਾ ਇਹਨਾਂ ਚੋਂ ਪ੍ਰਧਾਨ ਮੰਤਰੀ ਵੀ ਬਣਨੇ ਨੇ ਜੀ। ਗੋ ਅਹੈਡ
ਜਗਦੀਸ਼ ਜੀ। ਦੇਖਿਏ ਮੈਂ ਆਪਣਾ ਪ੍ਰਸ਼ਨ ਫਿਰ ਦੁਹਰਾ ਰਹਾ ਹੂੰ, ਲੇਕਿਨ ਮੈਂ ਉਸਸੇ ਪਹਿਲੇ ਇੱਕ ਟਿੱਪਣੀ ਵੀ ਦੇਣਾ ਚਾਹਤਾ ਹੂੰ। ਦੇਖਿਏ ਇਸ ਬਜਟ ਕੋ ਦੇਖਨੇ ਕੇ ਬਾਅਦ ਦੋ ਚੀਜ਼ਾਂ ਸਪਸ਼ਟ ਹੋਈ ਹੈ। ਪਹਿਲੀ ਬਾਤ, ਬੜੇ ਦੁੱਖ ਸੇ ਕਹਿਣਾ ਪੈ ਰਿਹਾ, ਕਠੋਰ ਸ਼ਬਦ ਕਾ ਪ੍ਰਯੋਗ ਕਰ ਰਹਾ ਹੂੰ, ਮੈਂ ਵੀ ਕਰਦਾਤਾ ਹੂੰ, ਮੈਂ ਰਾਸ਼ਟਰ ਕਾ ਨਾਗਰਿਕ ਹੂੰ, ਮੇਰਾ ਜੋ ਸਵਾਰਥ ਇਸ ਰਾਸ਼ਟਰ ਕੀ ਪ੍ਰਗਤੀ ਕੇ ਸਾਥ ਜੁੜਾ ਹੁਆ ਹੈ, ਇਸ ਲਈ ਮੁਝੇ ਦੁੱਖ ਹੋਤਾ ਹੈ। ਆਪ ਇਹ ਦੇਖੀਏ, ਜੋ ਮੈਂ ਬੜੇ ਖੁੱਲੇ ਸ਼ਬਦੋਂ ਮੈਂ ਕਹਿਣਾ ਚਾਹਤਾ ਹੂੰ, ਮਾਨਨੀਯ ਪ੍ਰਧਾਨ ਮੰਤਰੀ ਸਾਹਿਬ ਔਰ ਮਾਨਨੀਯ ਵਿੱਤ ਮੰਤਰੀ, ਇਨ ਦੋਨੋਂ ਕੋ ਆਪਣੇ ਕਾਰੇ ਕਾ ਗਿਆਨ ਹੀ ਨਹੀਂ ਹੈ, ਬਿਲਕੁਲ ਗਿਆਨ ਨਹੀਂ ਹੈ। ਜੋ ਹਮਾਰਾ ਜੋ ਬਜਟ ਹੈ ਇਸ ਬਾਤ ਕੋ ਪੂਰੀ ਤਰ੍ਹਾਂ ਸੇ ਸਪਸ਼ਟ ਕਰਤਾ ਹੈ ਕਿ ਇਨਕੋ ਆਪਣੇ ਕਾਮ ਕਾ ਗਿਆਨ ਨਹੀਂ ਹੈ। ਅਗਰ ਗਿਆਨ ਹੋਤਾ ਤੋ ਇਹ ਐਸਾ ਬਜਟ ਨਹੀਂ ਆਤਾ, ਬਜਟ ਇਸਸੇ ਕਹੀਂ ਬਿਹਤਰ ਆਤਾ, ਬਜੁਰਗੋ ਕੇ ਲਿਏ ਹੋਤਾ, ਨਾਗਰਿਕੋ ਕੇ ਲਿਏ ਕੁਛ ਹੋਤਾ, ਉਨਕੇ ਲਿਏ ਕੁਛ ਨਹੀਂ ਹੈ। ਜਦੋਂ ਜੇ ਤੇਲ ਕੀ ਜਬ ਕੀਮਤ ਬੜਤੀ ਹੈ ਤੋ ਉਹ ਸਿੱਧਾ ਤੇ ਉਸਕੇ ਸਾਥ ਹਰ ਹਮਾਰੀ ਉਪਭੋਗਤਾ ਦੀ ਜੋ ਵਸਤੂ ਹੋਤੀ ਹੈ ਵੋ ਪ੍ਰਭਾਵਿਤ ਹੋ ਜਾਤੀ ਹੈ, ਉਸਕੀ ਕੀਮਤ ਬੜ ਜਾਤੀ ਹੈ, ਬੜਾ ਚੀਜ਼ ਦਾ ਗਣਿਤ ਹੈ ਇਹ। ਠੀਕ ਐਸੇ ਹੀ ਜੋ ਅਮੀਰ ਲੋਕ ਹੈ ਉਨਕੇ ਉਪਰ ਜ਼ਿਆਦਾ ਟੈਕਸ ਲਗਾਨੇ ਕੇ ਬਾਅਦ ਕਿਆ ਵੋ ਉਸਕਾ ਸ਼ੋਸ਼ਣ ਕਰ ਜਾਊਗਾ, ਹਮ ਆਪਣੇ ਦੇਣਾ, ਉਹਨੇ ਆਪਣੀ ਜੇਬ ਸੇ ਦੇਣਾ ਕੋਈ, ਤੋ ਇਹ ਸਿੱਧਾ ਸਾ ਗਣਿਤ ਹੈ। ਇਸ ਗਣਿਤ ਕੋ ਕਿਉਂ ਨਹੀਂ ਜਾਣ ਪਾਤੇ, ਇਸਕੇ ਲਈ ਕਹੀਂ ਨਾ ਕਹੀਂ ਰਾਸ਼ਟਰ ਹਿੱਤ ਸਮਾਜ ਹਿੱਤ ਕੀ ਆਵਸ਼ਕਤਾ ਸੀ, ਜੋ ਉਨ੍ਹੋਂਨੇ ਆਪਣਾ ਉਸਕਾ ਅੰਦਰ ਆਪਣਾ ਹਿੱਸਾ ਇਨ ਦੋਨੋਂ ਚੀਜ਼ੋਂ ਕਾ ਨਹੀਂ ਡਾਲਾ। ਔਰ ਆਪ ਮੈਨੇ ਆਪਸੇ ਪ੍ਰਸ਼ਨ ਕੀਆ ਥਾ, ਵੋ ਪ੍ਰਸ਼ਨ ਕਾ ਆਪਨੇ ਮੁਝੇ ਉੱਤਰ ਨਹੀਂ ਦਿਆ, ਮੈਨੇ ਆਪਸੇ ਪ੍ਰਸ਼ਨ ਕੀਆ ਥਾ ਕਿ ਵਿੱਤ ਮੰਤਰੀ ਸਾਹਿਬ ਨੇ ਬੋਲਾ ਜੀ ਨੇ ਬੋਲਾ ਕਿ ਹਮਨੇ ਸਾਰੇ ਵਰਗੋ ਕੇ ਸਾਥ ਸਮਾਨ ਵਿਵਹਾਰ ਕੀਆ, ਕਿਆ ਉਨ੍ਹੋਂਨੇ ਕੀਆ, ਮੇਰਾ ਪ੍ਰਸ਼ਨ ਆਪਸੇ ਯੇ ਥਾ।
ਮੈਂ ਤੁਹਾਨੂੰ ਦੱਸ ਦਿੱਤਾ ਜੀ ਨਹੀਂ ਕੀਤਾ, ਮੈਂ ਤੁਹਾਨੂੰ ਪ੍ਰਸ਼ਨ ਦਾ ਜਵਾਬ ਸੁਣ ਕੇ ਦਿੱਤਾ ਵੀ ਨਹੀਂ ਕੀਤਾ ਉਹਨਾਂ ਨੇ ਕੋਈ, ਜੇ ਤੁਸੀਂ ਇਹ ਕਹੋ
ਆਪ ਕਿਰਪਾ ਕਰੇ ਚੁੱਪ ਰਹਾ ਕਰ ਰਹੇ, ਜਦੋਂ ਮੈਂ
ਬਾਤ ਕਰ ਰਿਹਾ,
ਹਮਾਰੀ ਚਰਚਾ ਚੱਲ ਰਹੀ ਹੈ ਨਾ, ਤੋ ਆਪ ਵਿੱਚ ਮੈਂ ਕਿਉਂ ਬੋਲ ਰਹੇ,
ਆਪਕੋ ਚੁੱਪ ਰਹਿਣਾ ਚਾਹੀਏ, ਮੇਰੀ ਯੁਧਵੀਰ ਜੀ ਸੇ ਬਾਤ ਹੋ ਰਹੀ ਹੈ,
ਯੁਧਵੀਰ ਜੀ ਆਪ ਸ਼ਾਂਤ ਕੀਜੀਏ ਪਲੀਜ਼।
ਹਾਂਜੀ, ਮੇਰੀ ਇੱਕ ਰਿਕੁਐਸਟ ਹੈ ਕਿ ਅਸੀਂ ਬੜੀ ਰਿਸਪੈਕਟਫੁਲੀ ਗੱਲ ਕਰਾਂਗੇ ਵੀਰ ਸਾਹਿਬ, ਮੈਂ ਤੁਹਾਡੇ ਕੋਲ ਵੀ ਆ ਜਾਂਦਾ, ਜਦੋਂ ਕੋਈ ਕਾਲਰ ਗੱਲ ਕਰ ਰਹੇ ਨੇ, ਹਾਂਜੀ ਹਾਂਜੀ ਵਿਰਕ ਸਾਹਿਬ, ਤੁਸੀਂ ਵੀ ਆਪਣਾ ਵਿਊ ਪੁਆਇੰਟ ਦੇ ਦੇਣਾ, ਲੇਕਿਨ ਜਿਹੜੇ ਕੋਈ ਵੀ ਕਾਲਰ ਗੱਲ ਕਰ ਰਹੇ ਉਹਨਾਂ ਨੂੰ ਗੱਲ ਪੂਰੀ ਕਰ ਲੈਂਦੇ, ਤੁਹਾਨੂੰ ਪੂਰਾ ਸਮਝ
ਠੀਕ ਹੈ। ਮੈਂ ਤੁਹਾਨੂੰ ਸਿੰਪਲੀ ਇਹੀ ਯੁੱਧਵੀਰ ਹੀ ਕਿਹਾ ਨਾ, ਹੋਰ ਤਾਂ ਕੁਝ ਨਹੀਂ ਨਾ ਕਿਹਾ।
ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ ਉਹਨਾਂ ਨੇ ਯੁੱਧਵੀਰ ਜੀ ਕਿਹਾ, ਉਹਨਾਂ ਨੇ ਇਸ਼ਾਰਾ ਕੀਤਾ
ਚਰਚਾ ਕਾ ਜੋ ਪ੍ਰਭਾਵ ਹੋਤਾ ਹੈ ਨਾ, ਇਹ ਦੇਖਿਏ ਉਹ ਕਹੀਂ ਨਾ ਕਹੀਂ ਵਿਲੰਬਿਤ ਹੋ ਜਾਤਾ ਹੈ, ਚਰਚਾ ਕੇ ਪ੍ਰਭਾਵ ਕਾ ਥੋੜਾ ਸਾ ਸਨਮਾਨ ਕੀਆ ਕਰੇ, ਉਸ ਵਾਰਤਾ ਕੋ ਪੂਰਾ ਹੋਣੇ ਦਿਆ ਕਹਿੰਦੇ।
आप हमारे
बुजुर्ग हैं, हम आपका सम्मान
नहीं नहीं मैं आपसे छोड़ रहा हूँ, आपसे ज्यादा मैं करता हूँ, हर कॉलर का और हर पैनल
आप दशकों बढ़े हैं हमारे से, दशकों
कृपया मेरे को शिक्षा देने की जरूरत नहीं है।
नहीं आप
कहाँ बोलते हो, क्या बोलते हो और किस लिए बोलते हो, ये सब बातें मालूम है और पब्लिक को भी मालूम है, चिंता मत।
हाँ जी, तो युधि जी मेरा ये जो प्रश्न था वो यही था कि क्या हमारा जो राष्ट्र का संविधान है वो सेक्युलर की बात करता है, किसी एक वर्ग को यदि बजट के अंदर कुछ किया जाता है तो ये बाकी वर्गों के साथ अन्याय नहीं है?
किसी एक वर्ग नु तो मैं कहते नजर आया कि किसी एक वर्ग नु दिता होगा बजट, ऐसा तो कुछ नहीं।
युधिर जी हलाल मोड के जाया है, ये यहूदी मोड के क्यों नहीं आया, क्रिश्चियन मोड के क्यों नहीं आया, बाकी मोड के क्यों नहीं आ गए, सारे वर्ग जो हमारे यहाँ कनाडा के अंदर रहते हैं सबके नाम की मोड के क्यों नहीं हुई यहाँ पे, एक हलाल सचिव भाई, वोटों की राजनीति, स्पष्ट रूप से वोटों की राजनीति, क्या हम मूल रूप से जो हमारे संविधान के जो सिद्धांत है हम उन्हें त्याग देंगे, ये कैसे हो सकता है? हलाल मोर्टगेज आप देखिए ना, बकायदा नाम लिया गया है, क्या आप इसको कितना उचित मानते हैं? मैं आपकी टिप्पणी जानना चाहता हूँ।
देखो वो जो वर्ड हुंदा की है कि वर्ड जो मर्जी यूज किया जा सकता है, दैट उन्हों असी किसे एक वर्ग दे नाल नहीं टायर कर सकते, उन्हों तुसी कोशर कह लो, हलाल कह लो, वट एवर वर्ड यू वॉन्ट टू यूज, दैट डजेंट मीन कि वो किसे एक वर्ग दे नाल टायर पर, ठीक है?
नहीं लेकिन जसवीर जी इस शब्द का प्रयोग क्या संविधान हमें इसकी इजाजत देता है, क्या 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 यदि हम एक शब्द को लाएंगे बाकी वर्ग क्या कर रहे हैं, उनके नाम क्यों नहीं आए, क्या ऐसा करना उचित है? इसको कोई और नाम भी दिया जा सकता था, कोई जरूरी थोड़े ना ये नाम दिया जाना चाहिए था। ठीक है आप किसी वर्ग को लाभ देना चाहते हैं, क्या कल को ये कोई शरिया का नाम भी लाएंगे तो उसका भी प्रयोग करेंगे, हमारे संविधान कहां जाएगा? हमारे जो मूल रूप देखिए आज राष्ट्र को में जो 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 बुद्धिमान वर्ग है वो इस बात पर विचार करने लग गया कि क्या ये हमारे रहने लायक जगह छोड़ेंगे भी क्या नहीं, इसके ऊपर हमें मैं सोचना पड़ेगा, विचार करना पड़ेगा।
ठीक है,
हाँ जी, मैं टिप्पणी आना चाहता हूँ।
ठीक है, देखो वो उन्हों का कहना है कि असी सब लई है, कैनेडा एक डायवर्स कंट्री है और डायवर्स नीड्स है, डिफरेंट पॉपुलेशन आ रही है, डायवर्स बैकग्राउंड आ रही है, सो उन्होंने एड्रेस करने लई उन्होंने एक गल कह दी है कि ठीक है असी ये कर रहे हैं, उदे ते अपना बहुत ही किंतु परंतु नहीं करांगे, उदे हरेक का अपना तरीकेकार हैगा मॉर्गेज लैण का, ठीक है कि नहीं, धर्म नूं फॉलो करन दा मॉर्गेज लैण दा, सो वो एक अलग चीज है। मेन जिहड़े मुद्दे ने जे हलाल मॉर्गेज दी जी गल कर रहे ने, ठीक है कि नहीं, कैनेडा दे बजट दे विच सारा कुछ वो कह रहे ने, ते वो ठीक है, उदे विच सानूं ज्यादा किंतु परंतु की जरूरत नहीं है, ज्यादा जिहड़ा इंपोर्टेंट मुद्दे ने मेरे ख्याल नाल जिहड़ा डेफिसिट है वो असीं देख रहे हैं, ਜਿਹੜਾ ਲਗਾਤਾਰ ਘਾਟਾ ਦਾ ਬਜਟ ਚੱਲ ਰਿਹਾ ਔਰ ਹਜੇ ਕੋਈ ਸਾਨੂੰ ਰਸਤਾ ਦਿਖਾਈ ਨਹੀਂ ਦੇ ਰਿਹਾ ਵਾਪਸੀ ਦਾ, ਉਹਦੇ ਤੇ ਸਵਾਲ ਨੇ। ਮੈਂ ਸੋਰੀ ਇੰਟਰਪਟ ਕਰਾਂਗਾ ਤੁਹਾਨੂੰ ਵੀ, ਬਾਕੀ ਸਾਰੇ ਕਾਲਰਸ ਨੂੰ ਵੀ, ਰਿਕਾਰਡਡ ਬ੍ਰੇਕ ਲੈ ਲਈ, ਅਸੀਂ ਥੋੜਾ ਪਿੱਛੇ ਚੱਲ ਰਹੇ ਹਾਂ, ਉਸ ਤੋਂ ਬਾਅਦ ਵੀਲ ਕੈਰੀ ਔਨ ਆਰ ਡਿਸਕਸ਼ਨ, ਰਿਕਾਰਡਡ ਬ੍ਰੇਕ ਟੂ ਆਰ।
ਧੰਨਵਾਦ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਅਰ, ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ?
ਇਹ ਉਹ ਧੁਨੇ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨਰ ਵਾਟਰਲੂ ਤੇ ਜ਼ਰੂਰ ਆਓ।
ਇਨਸੁਲਿਨ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ? ਟ੍ਰੈਸੀਬਾ ਦਿਨ ਵਿੱਚ ਇੱਕ ਵਾਰ ਲਿੱਤੀ ਜਾਣ ਵਾਲੀ ਇਨਸੁਲਿਨ ਹੈ ਜੋ ਖੁਰਾਕ ਲੈਣ ਦਾ ਲਚਕਦਾਰ ਸਮਾਂ ਪੇਸ਼ ਕਰਦੀ ਹੈ। ਇੰਨਾ ਲੰਮਾ ਕਿ ਖੁਰਾਕਾਂ ਦੇ ਵਿਚਕਾਰ ਘੱਟੋ ਘੱਟ 8 ਘੰਟੇ ਦਾ ਵਕਫਾ ਹੁੰਦਾ ਹੈ ਅਤੇ ਟ੍ਰੈਸੀਬਾ ਲੰਬੇ ਸਮੇਂ ਲਈ ਕਾਰਜਸ਼ੀਲ ਇਨਸੁਲਿਨ ਹੈ ਜਿਸ ਦੀ ਕੈਨੇਡਾ ਦੇ ਐਂਡੋਕ੍ਰੋਨੋਲੋਜਿਸਟ ਦੁਆਰਾ ਸਭ ਤੋਂ ਜ਼ਿਆਦਾ ਤਜਵੀਜ਼ ਦਿੱਤੀ ਜਾਂਦੀ ਹੈ। ਆਪਣੇ ਡਾਕਟਰ ਨੂੰ ਪੁੱਛੋ ਕਿ ਟ੍ਰੈਸੀਬਾ ਤੁਹਾਡੇ ਲਈ ਸਹੀ ਹੈ ਅਤੇ nowready.ca ਤੇ ਜਾਓ nowready.ca।
You, Algoma, and the future of
the environment,
business,
science,
technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
ਕਨੈਕਟ ਓਨਟਾਰੀਓ, ਅੱਜ ਅਸੀਂ ਤੁਹਾਡੀ ਕਿੱਦਾਂ ਮਦਦ ਕਰ ਸਕਦੇ ਹਾਂ?
ਮੈਨੂੰ ਐਂਜ਼ਾਇਟੀ ਅਟੈਕ ਆ ਰਿਹਾ, ਕੀ ਕੋਈ ਹੈ ਜੋ ਮੇਰੀ ਮਦਦ ਕਰ ਸਕਦਾ?
ਤੁਹਾਡੇ ਨੇੜੇ ਕੁਝ ਸੇਵਾਵਾਂ ਲੱਭਣ ਵਿੱਚ ਸਾਡੀ ਮਦਦ ਕਰਨ ਲਈ ਕੀ ਤੁਸੀਂ ਆਪਣੀ ਲੋਕੇਸ਼ਨ, ਉਮਰ ਅਤੇ ਜੈਂਡਰ ਸਾਂਝਾ ਕਰ ਸਕਦੇ ਹੋ?
ਬ੍ਰੈਂਪਟਨ, ਮੈਂ 17 ਸਾਲ ਦੀ ਹਾਂ ਅਤੇ ਫੀਮੇਲ।
ਓਕੇ, ਤੁਹਾਡੇ ਨੇੜੇ 3 ਪ੍ਰੋਗਰਾਮਸ ਨੇ।
ਕੀ ਤੁਸੀਂ ਪੰਜਾਬੀ ਬੋਲਦੇ ਹੋ?
ਹਾਂਜੀ, ਅਸੀਂ ਤੁਹਾਨੂੰ ਲਾਈਵ ਟ੍ਰਾਂਸਲੇਸ਼ਨ ਸਰਵਿਸਿਜ਼, ਵੈਬ ਚੈਟ ਅਤੇ ਟੈਕਸਟ ਮੈਸੇਜਸ ਰਾਹੀਂ 130 ਲੈਂਗੁਏਜਸ ਤੋਂ ਵੀ ਜ਼ਿਆਦਾ ਚ ਪ੍ਰੋਵਾਈਡ ਕਰਦੇ ਹਾਂ।
ਕਨੈਕਟ ਓਨਟਾਰੀਓ ਫ੍ਰੀ ਐਕਸੈਸ ਦਿੰਦੇ ਨੇ ਐਡਿਕਸ਼ਨ, ਮੈਂਟਲ ਹੈਲਥ ਅਤੇ ਪ੍ਰੋਬਲਮ ਗੈਂਬਲਿੰਗ ਸਰਵਿਸਿਜ਼ ਦੇ ਲਈ ਗਵਰਨਮੈਂਟ ਆਫ ਓਨਟਾਰੀਓ ਦੁਆਰਾ ਫੰਡਡ। ਤੁਸੀਂ ਹੁਣੇ ਕਾਲ ਕਰੋ 1-866-531-2600 ਜਾਂ ਫਿਰ ਚੈਟ ਕਰ ਸਕਦੇ ਹੋ ਵੈਬਸਾਈਟ ਤੇ connectsontario.ca ਜਾਂ ਫਿਰ ਸਾਨੂੰ ਟੈਕਸਟ ਕਰੋ ਕਨੈਕਟ CONNEX 247247 ਤੇ 247247। ਸਟੈਂਡਰਡ ਡੇਟਾ ਐਂਡ ਟੈਕਸ ਰੇਟਸ ਮੇ ਅਪਲਾਈ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਅਨਿਲ ਜੀ, ਤੁਹਾਡੇ ਨਾਲ ਵੀ ਗੱਲ ਜਾਰੀ ਰਹੇਗੀ, ਵਿਰਕ ਸਾਹਿਬ ਤੁਹਾਡੇ ਨਾਲ ਗੱਲ ਜਾਰੀ ਰਹੇਗੀ, ਰਮੇਸ਼ ਇੰਦਰ ਚੌਹਾਨ ਸਾਹਿਬ ਤੁਹਾਡੀ ਕਾਲ ਅਗਲੀ ਹੈ, ਇਕਬਾਲ ਸਾਹਿਬ ਤੁਸੀਂ ਵੀ ਲਾਈਨ ਹੋਲਡ ਕਰ ਲਓ, ਸਾਰਿਆਂ ਨਾਲ ਅਸੀਂ ਗੱਲ ਕਰਾਂਗੇ। ਸਾਡੇ AM 770 ਦੇ ਸਟੇਸ਼ਨ ਦੇ ਓਨਰ ਆਰਿਫਾ ਜੀ ਆਪਣੀ ਗੱਲ ਕੁਝ ਰੱਖਣਾ ਚਾਹ ਰਹੇ ਨੇ, ਸੋਰੀ ਮੈਂ ਉਹਨਾਂ ਦੀ ਕਾਲ ਪਹਿਲਾਂ ਮਿਸ ਕਰ ਗਿਆ। ਆਰਿਫਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕੈਸੀ ਆਪ, ਠੀਕ ਹੈ?
ਜੀ, ਬਹੁਤ ਸ਼ੁਕਰੀਆ ਤੁਹਾਡਾ ਮੈਨੂੰ ਕਾਲ ਤੇ ਲੈਣ ਤੇ। ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਟੂ ਐਵਰੀਬਡੀ, ਬਿਊਟੀਫੁਲ ਗੁੱਡ ਮਾਰਨਿੰਗ।
ਐਂਡ
ਜੀ, ਮੈਂ ਤੁਹਾਡੇ ਇਸ ਜਿਹੜੇ ਕਾਲਰ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਤੇ ਐਪਰੀਸ਼ੀਏਟ ਕਰਨਾ ਚਾਹੁੰਦੀ ਹਾਂ। ਹੀ ਡਜ਼ ਹੈਵ ਹਿਸ ਕੰਸਰਨਸ, ਮੇਰਾ ਖਿਆਲ ਅਨਿਲ ਇਨਕਾ ਨਾਮ ਹੈ। ਅਨਿਲ ਜੀ,
ਅਨਿਲ ਜੀ, ਹਾਂ ਜੀ, ਅਨਿਲ
ਜੀ, ਅਨਿਲ ਜੀ, ਆਈ ਅੰਡਰਸਟੈਂਡ ਕਿ ਬਾਜ਼ੋ ਕਾ ਸਾਡਾ ਖੂਨ ਚੱਲਦਾ ਹੈ ਕਿ ਮਤਲਬ ਕੀ ਹੋ ਕੀ ਰਿਹਾ। ਐਂਡ ਵੀ ਆਰ ਇਨ ਵਨ ਆਫ ਦਾ ਬੈਸਟ ਕੰਟਰੀ ਇਨ ਦਾ ਵਰਲਡ ਵਿਚ ਇਜ ਕੰਸੀਡਰਡ ਐਜ਼ G7। ਮਗਰ ਮੈਂ ਸਿਰਫ, ਯੂਰ ਕੰਸਰਨ ਆਰ ਵੈਰੀ ਵੈਲਿਡ, ਮੇਰੀ ਸਿਰਫ ਇੱਕ ਰਿਕੁਐਸਟ ਤੁਹਾਨੂੰ ਜ਼ਰੂਰ ਹੈ, ਐਂਡ ਡੋਂਟ ਟੇਕ ਇਟ, ਮੈਂ ਹਰ ਲੈਂਗੁਏਜ ਦੀ ਕਦਰ ਕਰਨੀ ਆ, ਐਂਡ ਆਈ ਵਿਲ ਬੀ ਅ ਪਰਸਨ ਜਿਹੜਾ ਫੀਲ ਕਰਦਾ ਜਦੋਂ ਮੈਂ ਕੈਨੇਡਾ ਜਾਈ ਸੀ, ਆਈ ਟੁੱਕ ਮਾਈ ਓਥ ਕਿ ਆਈ ਰਿਸਪੈਕਟ ਐਵਰੀ ਕਲਚਰ, ਐਵਰੀ ਹਿਊਮਨ ਬੀਂਗ, ਐਵਰੀ ਰਿਲੀਜਨ। ਇਫ ਆਈ ਵਾਂਟ ਟੂ ਬੀ ਰਿਸਪੈਕਟਿਡ, ਆਈ ਹੈਵ ਟੂ ਰਿਸਪੈਕਟ ਐਵਰੀ। ਮਗਰ ਮੈਂ ਤੁਹਾਨੂੰ ਸਿਰਫ, ਯੋਰ ਥੋਟਸ ਆਰ ਆਲਵੇਜ਼ ਗੁੱਡ, ਆਈ ਆਲਵੇਜ਼ ਲਿਸਨ ਟੂ ਯੋਰ ਕਮੈਂਟਸ, ਪਰ ਮੇਰੀ ਸਿਰਫ ਇੰਨੀ ਰਿਕੁਐਸਟ ਹੈ, ਐਵਰੀ ਲੈਂਗੁਏਜ ਇਜ਼ ਬਿਊਟੀਫੁਲ। ਥੋੜਾ ਜਿਹਾ ਤੁਸੀਂ ਈਜ਼ੀ, ਕਿਉਂ ਤੁਹਾਡੇ ਬਹੁਤ ਸਾਰੇ ਵਰਡਸ ਐਸੇ ਨੇ ਜਿਸੇ ਮੇਰੇ ਜੈਸੇ ਬੰਦੇ ਨੂੰ ਉਹਨਾਂ ਦਾ ਮਨ ਹੀ ਨਹੀਂ ਆਉਂਦਾ। ਐਕਚੁਅਲੀ ਵੀ ਹੈਵ ਟੂ ਕਨਵੇ ਆਰ ਵਟ ਵੀ ਵਾਂਟ ਟੂ ਸੇ, ਤੇ ਤੁਸੀਂ ਆਪਣੇ ਜਿਹੜੇ ਸ਼ਬਦ ਨੇ, ਵਰਡਸ ਨੇ, ਉਹਨਾਂ ਨੂੰ ਥੋੜਾ ਈਜ਼ੀ ਲੈਂਗੁਏਜ ਚ ਕਹੋ ਤੇ ਮੇਰੇ ਵਰਗੇ ਨਲਾਇਕ ਬੰਦੇ ਨੂੰ ਸਮਝਣ ਚ ਕਾਫੀ ਸਹੂਲਤ ਰਹੇਗੀ। ਇੱਕ ਤੇ ਮੇਰੀ ਸਿਰਫ ਇੰਨੀ ਰਿਕੁਐਸਟ ਹੈ, ਬਾਕੀ ਆਈ ਅੰਡਰਸਟੈਂਡ ਅਬਾਊਟ ਦਾ ਬਜਟ, ਯੂਰ ਕੰਸਰਨ ਆਰ ਵੈਰੀ ਵੈਲਿਡ, ਵੈਰੀ ਵੈਲਿਡ। ਮਗਰ ਹਰ ਕੰਮ ਨੂੰ ਕਰਨ ਦੇ ਵਾਸਤੇ ਬਾਜ਼ੋਕਾਤ ਡਿਪਲੋਮੈਟਿਕ ਵੇ ਹੁੰਦਾ, अगर ਅਸੀਂ ਬਹੁਤ ਹਾਰਸ਼ ਹੋ ਜਾਵਾਂਗੇ ਐਂਡ ਆਈ ਅੰਡਰਸਟੈਂਡ ਮੈਂ ਤਾਂ ਖੁਦ ਬਾਜ਼ ਬਾਜ਼ ਬਹੁਤ ਹਾਰਸ਼ ਹੋ ਜਾਂਦੀ ਹਾਂ ਔਰ ਸੱਚ ਕੜਵਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਦੂਸਰੀ ਗੱਲ ਕਿ ਐਜ਼ ਆਈ ਸੈਡ ਕਿ ਵੀ ਟੇਕ ਵੀ ਟੁੱਕ ਦਾ ਓਥ ਕਿ ਵੀ ਰਿਸਪੈਕਟ ਆਲ ਦਾ ਕਲਚਰ ਤੁਸੀਂ ਹੁਣੇ ਇੱਕ ਹਲਾਲ ਮੋਰਗੇਜਿਸ ਦੀ ਜਿਹੜੀ ਗੱਲ ਕੀਤੀ ਹੈ ਨਾ ਐਕਚੁਅਲੀ ਕੈਨੇਡਾ ਦੇ ਵਿੱਚ ਕੋਸ਼ਰ ਦਾ ਆਪਣਾ ਇੱਕ ਸਿਸਟਮ ਹੈ ਹਲਾਲ ਦਾ ਆਪਣਾ ਸਿਸਟਮ ਹੈ It's not for everybody. There are some people who do not want and there I know so many people. They lived here in for 30 years, 40 years. They never bought a home because they don't believe in the mortgages. Magar udhe vaste there is a substitute for them to have halal. To koi halal ko nu asi negative money de vich liye. Oda procedure kan nu ik paase hath lao dooje paase hath lao there is a procedure. Please, meri sirf ek request hai. I'm not protecting and I'm not protective for halal mortgages. Magar main sirf itna keh rahi hu ki nafratan nu bijan de vich minutes lagde ne. Magar inna nu paath karan ch ya inna nu khatam karan de vich umran guzar jandiyan ne. ਔਰ ਇਹ ਮਤਲਬ ਇੱਥੇ ਮੈਂ ਸਿਰਫ ਇੱਕ ਇੰਨੀ ਜਿੰਨੀ ਗੱਲ ਕਰਨਾ ਚਾਹੁੰਦੀ ਹਾਂ ਔਰ ਮੈਂ ਆਪਣੇ ਪ੍ਰੋਗਰਾਮ ਚ ਵੀ ਕਹਿੰਦੀ ਹਾਂ ਅਸੀਂ ਮਾਵਾਂ ਬਾਜ਼ ਔਕਾਤ ਆਪਣੇ ਬੱਚਿਆਂ ਨੂੰ ਫੁੱਫੀਆਂ ਤੋਂ ਚਾਚਿਆਂ ਤੋਂ ਜਾਂ ਪਿਓ ਮਾਮਿਆਂ ਤੋਂ ਨੈਗੇਟਿਵ ਕਿ ਬਈ ਉਹ ਤੇਰਾ ਤਾਂ ਮਾਮਾ ਬੜਾ ਬੜਾ ਬੱਚਿਆਂ ਦੇ ਵਿੱਚ ਆਈ ਲਿਵਡ ਮਾਈ ਲਾਈਫ ਵਾਈ ਸ਼ੁਡ ਆਈ ਸੋ ਦੈਟ ਐਨਮੋਸਿਟੀ ਇਨ ਮਾਈ ਯੂਥ ਵਾਈ ਸ਼ੁਡ ਆਈ ਸ਼ੁਡ ਨਾਟ ਟਾਕ ਮਾਈ ਗ੍ਰਜਿਸ ਔਰ ਕਨਵੇ ਮਾਈ ਗ੍ਰਜਿਸ ਟੂ ਮਾਈ ਚਿਲਡਰਨ Let them live. It's a beautiful world. It's a beautiful world. We have to live in harmony. But Anil ji, I appreciate your concerns. And I thought that your blood will be overflowing. You will struggle. But my two concerns are to keep your speech simple. ਕਿ ਮੇਰੇ ਵਰਗਾ ਨਲੈਕ ਬੰਦਾ ਸਮਝ
ਸਕੇ ਆਪ ਆਪਣੇ ਲਈ ਐਸੇ ਸ਼ਬਦੋਂ ਦਾ ਪ੍ਰਯੋਗ ਨਹੀਂ ਕਰ ਸਕਤੀ ਆਪ ਬਹੁਤ ਜਿਸਕੋ ਕਹਿੰਦੇ ਬੁੱਧੀਮਾਨ ਵਰਗ ਸੇ ਆਤੇ ਹੈ ਅਤਿ ਬੁੱਧੀਮਾਨ ਵਰਗ ਸੇ ਆਤੇ ਹੈ ਤੋ ਮੈਂ ਆਪ ਐਸੇ ਸ਼ਬਦੋਂ ਕਾ ਨਹੀਂ ਐਸਾ ਸ਼ਬਦੋਂ ਕਾ ਪ੍ਰਯੋਗ ਨਾ ਕਰੇ ਹਾਂ ਮੈਂ ਇਤਨਾ ਐਸਾ ਹੋਤਾ ਹੈ ਕਿ ਬਾਤ ਇਹ ਹੈ ਕਿ ਮੈਂ ਦੇਖੀਏ ਬੁਰਾ ਭਾਵ ਸਮਾਰੇ ਸਮਾਜੋਂ ਕੇ ਅੰਦਰ ਨਹੀਂ ਹੋਣੀ ਚਾਹੀਏ ये जो राजनीतिक लोग जो होते हैं ये दुराभाव अपने अपने उद्देश्यों की पूर्ति के लिए लाते हैं
मेरी जान दिस इज द वर्ल्ड एट द मोमेंट टू डिवाइड एंड रूल बट वी हैव टू लिव इन हार्मनी अगर एक गलती कर रहा है तो इसका मतलब ये तो नहीं एवरीबॉडी शुड माई ओनली हम्बल रिक्वेस्ट अभी आपने एक लफ्ज बोला आप यकीन कीजिएगा मैंने टुल्ले से उसका मतलब निकाला आई डोंट नो द मीनिंग ऑफ दैट वर्ड my only humble request is keep it simple for a person like myself who does it. Misal de taur te angrezi padde hoye bazuka we make a sense of a word. So when you talk, I just make a sense of the word. What do you want to say? But if we want to keep things simple, that will be highly appreciated so that everybody who is listening to VG must understand what Anil ji is saying. Number one. Number two, my humble request is, Bita, we all came to this adopted land. I wish I and you can be a contributor towards the harmony. I love you. I understand ki aapka khoon ubalta hai. You must be a young man. Khoon ubalta hai aapka jo aap apni. You are given a wonderful platform. I appreciate you, Tvishji. मैं मतलब बस मैं सिर्फ आपको अप्रिशिएट करना चाहती हूँ और मैं सिर्फ इतना रिक्वेस्ट करना चाहती हूँ कि प्लीज कीप इट सिंपल एंड प्रमोट लव एंड आई ट्रस्ट मी यू विल हैव अ बेटर स्लीप दैट नाइट व्हेन यू विल फील दैट यू नो व्हाट आई जस्ट किसी के दिल को मैंने खुश कर दिया आई लव यू बेटा Thank you very much. Jiji, thank you very much for giving me an opportunity. You're a wonderful man. You should start your own radio show.
मेरा जो फ्लो बनता है ना जो मेरा जो शब्दों का जो प्रवाह बनता है वो मेरी एक भाषा का अलग मैं पंजाबी
बोल रहा हूँ मेरी जान मेरे जैसे आपका दिल नहीं चाहता कि हर एक को आपकी बात समझ आए
गल मैं पंजाबी बहुत सोहनी आती है पंजाबी वाली कोई गल नहीं मैं भी लुधियाने का रहने वाला है वो कोई गल नहीं है
ਲੇਕਰ ਮੇਰੀ ਜਿਹਦਾ ਮੈਂ ਬਹੁਤਾ ਟਾਈਮ ਨਹੀਂ ਲੈਂਦੀ ਤੁਸੀਂ ਗੱਲ ਕਰੋ ਬਟ ਮੈਂ ਸਿਰਫ ਆਪਣਾ ਕੰਸਰਨ ਕਿਉਂਕਿ ਸਿਰਫ ਬਹੁਤ ਚੁੱਪੀ ਹੀ ਟੁੱਕ ਨਹੀਂ ਆਉਂਦੀ
ਥੈਂਕ ਯੂ ਜੀ ਆਲਵੇਜ਼ ਵੈਲਕਮ ਥੈਂਕ ਯੂ ਸੋ ਮਚ ਅਰਿਫਾ ਜੀ ਬਹੁਤ ਆਪਕਾ ਸ਼ੁਕਰੀਆ ਹਾਂਜੀ ਤੁਸੀਂ ਆਪਣੀ ਗੱਲ ਪੂਰੀ ਕਰ ਲਓ ਜੀ ਔਰ ਮੈਂ ਫਿਰ ਅੱਗੇ ਵਧਨੇ ਸਾਡੇ ਅਗਲੇ ਸਪੋਂਸਰ ਵੀ ਇੰਤਜ਼ਾਰ ਕਰ ਰਹੇ ਹਾਂ ਜੀ
ਜਗਵੀਰ ਜੀ ਇੱਕ ਪ੍ਰਸ਼ਨ ਥਾ ਮੇਰਾ ਉਸ ਪ੍ਰਸ਼ਨ ਕੇ ਉੱਪਰ ਮੈਂ ਥੋੜਾ ਸਾ ਇੱਕ ਆਪਕੋ ਜ਼ਰੂਰ ਕਹਿਣਾ ਚਾਹੂੰਗਾ ਇੱਕ ਬਹੁਤ ਬੜਾ ਇੱਕ ਵਿਸ਼ਾ ਹੈ ਵੈਸ਼ਵਿਕ ਵਿਸ਼ਾ ਹੈ ਇਜ਼ਰਾਇਲ ਔਰ ਇਰਾਨ ਕੇ ਬੀਚ ਕਾ ਉਸ ਵਿਸ਼ੇ ਕੇ ਉੱਪਰ ਗਹਿਨ ਚਰਚਾ ਹੋਣੀ ਚਾਹੀਏ ਉਸਕੇ ਕਿਆ ਪ੍ਰਭਾਵ ਆਜ ਕੀ ਤਰੀਕ ਮੇ ਪੜੇਂਗੇ ਔਰ ਬਾਅਦ ਮੇ ਪੜੇਂਗੇ ਇਸ ਵਿਸ਼ੇ ਕੋ ਹਮ ਦਰਕਿਨਾਰ ਨਹੀਂ ਕਰ ਸਕਤੇ ਸਾਈਡ ਮੇ ਨਹੀਂ ਕਰ ਸਕਤੇ ਯੇ ਸਾਰੇ ਵਿਸ਼ ਕੋ ਕਹੀਂ ਨਾ ਕਹੀਂ ਪ੍ਰਭਾਵਿਤ ਕਰਨੇ ਵਾਲਾ ਵਿਸ਼ੇ ਹੈ ਜੈਸੇ ਯੂਕਰੇਨ ਔਰ ਰੂਸ ਕਾ ਹੈ ਤੋ ਇਸਕੇ ਉੱਪਰ ਵੀ ਕਹੀਂ ਨਾ ਕਹੀਂ ਰੋਜ਼ ਥੋੜੀ ਸੀ ਬਾਤਚੀਤ ਹੋਣੀ ਚਾਹੀਏ ਔਰ ਜੋ ਸੁਧੜ ਜੋ ਇਸ ਵਿਸ਼ੇ ਕੇ ਗਿਆਤਾ ਹੈ ਉਨਕੋ ਹਮੇ ਕਹੀਂ ਮੰਚ ਕੇ ਉੱਪਰ ਲਾ ਕੇ ਇਸਕੇ ਉੱਪਰ ਥੋੜਾ ਸਾ ਹਮੇ ਇਸਕੋ ਪ੍ਰਕਾਸ਼ ਡਾਲਣਾ ਚਾਹੀਏ ਕਿ ਕਿਆ ਹੋ ਰਿਹਾ ਕਿਆ ਇਸਕਾ ਹੋਗਾ
ਸਰ ਇਸ ਦੇ ਉੱਪਰ ਨਾ ਰੋਜ਼ ਅਸੀਂ ਐਨਾਲਿਸਿਸ ਤਾਂ ਦੇ ਹੀ ਰਹੇ ਹਾਂ ਇਜ਼ਰਾਇਲ ਔਰ ਇਰਾਨ ਦਾ ਜਿਹੜਾ ਕਨਫਲਿਕਟ ਚੱਲ ਰਿਹਾ ਅੱਜ ਵੀ ਮੈਂ ਅੱਗੇ ਚੱਲ ਕੇ ਦੇਣਾ ਕਿਉਂਕਿ ਅੱਜ ਹੋਰ ਬਹੁਤ ਸਾਰੀਆਂ ਦੇਖੋ ਹੁੰਦਾ ਕੀ ਹੈ ਕਿ ਕਈ ਵਾਰ ਹੈਵੀ ਨਿਊਜ਼ ਸਾਈਕਲ ਹੁੰਦਾ ਅੱਜ ਬਜਟ ਹੈਵੀ ਨਿਊਜ਼ ਸਾਈਕਲ ਦੇ ਵਿੱਚ ਹੈਗਾ ਅੱਜ ਜਿਹੜਾ $20 million ਦਾ ਜਿਹੜਾ ਸੋਨਾ ਚੋਰੀ ਹੋਇਆ ਔਰ ਵਾਪਸ ਜਿਹੜਾ ਮਿਲ ਗਿਆ ਉਹ ਹੈਵੀ ਨਿਊਜ਼ ਸਾਈਕਲ ਵਿੱਚ ਅੱਜ ਚੱਲ ਰਿਹਾ ਇੰਡੀਆ ਦੀ ਇਲੈਕਸ਼ਨ ਹੈਵੀ ਨਿਊਜ਼ ਸਾਈਕਲ ਚੱਲ ਰਹੀ ਹੈ ਸੋ ਅੱਜ ਹੈਵੀ ਨਿਊਜ਼ ਸਾਈਕਲ ਆ ਖਾਸ ਕਰ ਬਜਟ ਤੇ ਮੈਂ ਕਾਫੀ ਗੱਲ ਕਰਨਾ ਚਾਹੁੰਦਾ ਲੇਕਿਨ ਇਜ਼ਰਾਇਲ ਔਰ ਇਰਾਨ ਤੇ ਅਸੀਂ ਰੋਜ਼ਾਨਾ ਦੱਸ ਰਹੇ ਹਾਂ ਮੈਂ ਜਿੰਨੀ ਕੀ ਗੱਲ ਦੱਸ ਰਿਹਾ ਕਿ ਜੇ ਰੱਬ ਨਾ ਕਰੇ ਜੇ ਕਨਫਲਿਕਟ ਹੋ ਗਿਆ ਤੇ ਵੀ ਕੈਨ ਨਾਟ ਰੂਲ ਆਊਟ ਦਾ ਨਿਊਕਲੀਅਰ ਆਪਸ਼ਨ ਔਰ ਬੈਂਜਾਮਿਨ ਨੇਤਨਯਾਹੂ ਲਈ ਇਹ ਡ੍ਰੀਮ ਸਿਚੁਏਸ਼ਨ ਹੈ ਵੀ ਔਰ ਨਹੀਂ ਵੀ ਬੈਂਜਾਮਿਨ ਨੇਤਨਯਾਹੂ ਲਈ ਇਸ ਲਈ ਡ੍ਰੀਮ ਸਿਚੁਏਸ਼ਨ ਹੈ ਕਿਉਂਕਿ ਉਹ ਐਕਸਟ੍ਰੀਮ ਰਾਈਟ ਵਿੰਗ ਨੇ ਔਰ ਉਹਨਾਂ ਦਾ ਮੇਰੇ ਖਿਆਲ ਨਾਲ ਸਦੀਆਂ ਦਾ ਇੱਕ ਖਾਬ ਰਿਹਾ ਹੈ ਮੈਂ ਸਦੀਆਂ ਵਰਡ ਹਾਈਪਰਬੋਲਿਕ ਟਰਮ ਵਿੱਚ ਇਸਤੇਮਾਲ ਕਰ ਰਹੇ ਹਾਂ ਸਦੀਆਂ ਤੇ ਹਜੇ ਇਜ਼ਰਾਈਲ ਨੂੰ ਹੋਈਆਂ ਵੀ ਨਹੀਂ ਬਣੇ ਲੇਕਿਨ ਉਹਨਾਂ ਦਾ ਬਹੁਤ ਦੇਰ ਦਾ ਇੱਕ ਖਾਬ ਰਿਹਾ ਹੈਗਾ ਇਜ਼ਰਾਈਲ ਦਾ ਔਰ ਖਾਸ ਕਰ ਬੈਂਜਾਮਿਨ ਨੇਤਨਯਾਹੂ ਜਾਂ ਉਹਨਾਂ ਵਰਗੇ ਲੋਕਾਂ ਦਾ ਕਿ ਇਰਾਨ ਦੇ ਵਿੱਚ ਅੰਦਰ ਡੀਪ ਅੰਦਰ ਜਾ ਕੇ ਉਹਨਾਂ ਦੇ ਨਿਊਕਲੀਅਰ ਵੈਪਨਸ ਬਣਾਉਂਦੀਆਂ ਜਾਂ ਕੋਈ ਵੀ ਫੈਸਿਲਿਟੀਜ਼ ਨੇ ਉਹਨਾਂ ਨੂੰ ਤਬਾਹ ਕਰ ਦੇਣ ਸੋ ਇਹ ਉਹਨਾਂ ਲਈ ਇੱਕ ਬਹਾਨਾ ਕਹਿ ਲਓ ਜਾਂ ਮੌਕਾ ਉਹਨਾਂ ਨੂੰ ਮਿਲ ਗਿਆ ਠੀਕ ਹੈ ਕਿ ਨਹੀਂ ਸੋ ਕਿਉਂਕਿ ਉਹ ਕਹਿੰਦੇ ਠੀਕ ਹੈ ਇਜ਼ਰਾਈਲ ਦੇ ਅੰਦਰ ਅਟੈਕ ਹੋਇਆ ਲੇਕਿਨ ਪ੍ਰੋਬਲਮ ਇਹ ਆ ਰਹੀ ਹੈ ਕਿ ਇਸ ਵੇਲੇ ਸਿਚੁਏਸ਼ਨ ਨਹੀਂ ਹੈ ਇਰਾਨ ਉਧਰ ਰਸ਼ੀਆ ਯੂਕਰੇਨ ਦੀ ਜੰਗ ਲੱਗੀ ਹੋਈ ਹੈ ਅਮਰੀਕਾ ਦੇ ਵਿੱਚ ਇਲੈਕਸ਼ਨ ਆਉਣ ਵਾਲੇ ਆ ਇਕਨੋਮੀ ਦੇ ਚੈਲੰਜਸ ਨੇ ਕੋਵਿਡ ਤੋਂ ਹੌਲੀ ਹੌਲੀ ਲੋਕ ਰਿਕਵਰੀ ਹਜੇ ਕੀਤੇ ਨੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲੱਗ ਨਹੀਂ ਰਿਹਾ ਕਿ ਉਹਨਾਂ ਨੂੰ ਸਪੋਰਟ ਮਿਲੇਗੀ ਸੋ ਇਸ ਜਸਟ ਡਿਬੇਟਿੰਗ ਕਿ ਜੇ ਕੱਲ ਨੂੰ ਹੀ ਗੋਜ਼ ਆਲ ਆਊਟ ਅਗੇਂਸਟ ਇਰਾਨ ਇਰਾਨ ਦੇ ਵਿੱਚ ਅੰਦਰ ਜਾਂਦੇ ਆ ਜਾ ਕੇ ਇਰਾਨ ਤੇ ਅਟੈਕ ਕਰਨਾ ਤਾਂ ਇੱਦਾਂ ਹੀ ਚਾਹੁੰਦੇ ਆ ਗਿਵਨ ਅ ਚੋਇਸ ਉਹੀ ਕਰਨਾ ਚਾਹੁੰਦੇ ਆ ਕਿ ਇਰਾਨ ਦੇ ਅੰਦਰ ਜਾਈਏ ਪੂਰਾ ਡੀਪ ਅੰਦਰ ਜਾਈਏ ਬੰਬਾਰੀ ਕਰਦੀ ਹੈ ਨਿਊਕਲੀਅਰ ਵੈਪਨ ਵੀ ਚਲਾਉਣਾ ਪਵੇ ਤੇ ਚਲਾ ਦਈਏ ਸਭ ਕੁਝ ਕਰਨਾ ਚਾਹੁੰਦੇ ਨੇ ਉਹ ਠੀਕ ਹੈ ਲੇਕਿਨ ਉਹਨਾਂ ਨੂੰ ਪਤਾ ਹੈ ਕਿ ਫਿਰ ਇਹਦੇ ਬਹੁਤ ਗੰਭੀਰ ਨਤੀਜੇ ਵੀ ਹੋ ਸਕਦੇ ਨੇ ਠੀਕ ਹੈ ਇਰਾਨ ਵੱਲੋਂ ਵੀ ਧਮਕੀ ਚੰਗੀ ਹੈ ਸੋ ਇਹ ਸਾਰੀਆਂ ਚੀਜ਼ਾਂ ਉਹ ਇਸ ਵੇਲੇ ਡਿਬੇਟ ਕਰ ਰਹੇ ਨੇ ਸੋ ਜਿਹਦੇ ਕਾਰਨ ਕਿ ਚਾਂਸਿਸ ਬਹੁਤ ਘੱਟ ਹੈ 5-10% ਚਾਂਸ ਹੀ ਨੇ 90% ਚਾਂਸ ਹੈ ਕਿ ਸਿਚੁਏਸ਼ਨ ਜਿਹੜੀ ਡੀਐਸਕਲੇਟ ਹੋ ਜਾਏਗੀ ਪਰ 10% ਚਾਂਸਿਸ ਵੀ ਬਹੁਤ ਜ਼ਿਆਦਾ ਬੜੀ ਗੱਲ ਹੁੰਦੀ ਹੈ ਇਹ ਹੈ ਜੀ ਤਾਜ਼ਾ ਸਥਿਤੀ ਤੁਹਾਨੂੰ ਮੈਂ ਦੱਸ ਦਿੱਤੀ ਹੈ ਔਰ ਇਹਦੇ ਤੇ ਜੋ ਬਾਈਡਨ ਸਾਹਿਬ ਜਿਹੜੇ ਆ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਤੁਹਾਡਾ ਸਾਥ ਦੇਖੋ ਸਾਥ ਸਿੱਧਾ ਫੌਜੀ ਦਸਤੇ ਨਾ ਵੀ ਭੇਜਣ ਤੇ ਕਿਸੇ ਦਿਨ ਕੰਪੇਅਰ ਕਰਾਂਗੇ ਫੌਜ ਥੋੜੀ ਜੀ ਇਹਨਾਂ ਦੀ ਘੱਟ ਹੈ ਜਿਹੜੀ ਗਰਾਊਂਡ ਦੇ ਉੱਤੇ ਹੈਗੀ ਹੈ ਫੌਜ ਉਹ ਇਜ਼ਰਾਈਲ ਦੀ ਘੱਟ ਆ ਇਰਾਨ ਦੀ ਜ਼ਿਆਦਾ ਹੈ ਏਅਰਫੋਰਸ ਇਹਨਾਂ ਦੀ ਜ਼ਿਆਦਾ ਸਟਰੋਂਗ ਹੈਗੀ ਹੈ ਇਜ਼ਰਾਈਲ ਦੀ ਜਿਹੜੀ ਨੇਵੀ ਹੈ ਉਹ ਹਲਕੀ ਜੀ ਲਿਟਲ ਬਿਟ ਟਿਲਟਡ ਟੁਵਰਡਸ ਇਨ ਟਰਮਸ ਆਫ ਨੰਬਰਸ ਟਿਲਟਡ ਟੁਵਰਡਸ ਇਰਾਨ ਹੈ ਬਟ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਟੈਕਨੋਲੋਜੀ ਇਹਨਾਂ ਕੋਲ ਜ਼ਿਆਦਾ ਹੈ ਇਜ਼ਰਾਈਲ ਨੇ ਕਦੇ ਮੰਨਿਆ ਨਹੀਂ ਹੈ ਕਿ ਉਹਨਾਂ ਕੋਲ ਨਿਊਕਲੀਅਰ ਵੈਪਨ ਹੈ ਬਟ ਇਟਸ ਐਨ ਓਪਨ ਸੀਕ੍ਰੇਟ 70-80 ਨਿਊਕਲੀਅਰ ਬੰਬ ਉਹਨਾਂ ਕੋਲ ਹੋਣਗੇ 70-80 ਇਰਾਨ ਦਾ ਐਡਵਾਂਸ ਸਟੇਜਡ ਹੈ ਕਿ ਇਹ ਮਿਡ ਸਟੇਜਡ ਹੈ ਨਿਊਕਲੀਅਰ ਪ੍ਰੋਗਰਾਮ ਉਹਨਾਂ ਦਾ ਨਿਊਕਲੀਅਰ ਹਥਿਆਰ ਬਣਾਉਂਦਾ ਬਟ ਇਹ ਚੀਜ਼ ਆਲਮੋਸਟ 99% ਸਰਟਨ ਹੈ ਕਿ ਉਹਨਾਂ ਕੋਲ ਨਿਊਕਲੀਅਰ ਵੈਪਨ ਇਸ ਸਮੇਂ ਨਹੀਂ ਹੈ ਸੋ ਇਹ ਹੈ ਜੀ ਤਾਜ਼ਾ ਸਥਿਤੀ ਤੁਹਾਨੂੰ ਦੱਸਦੀ ਹੈ ਬਾਕੀ ਰੋਜ਼ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਜੀ ਠੀਕ ਹੈ ਜੀ ਇਸ ਤੇ ਰੋਜ਼ਾਨਾ ਤੁਹਾਨੂੰ ਅਪਡੇਟ ਕਰਦੇ ਰਹਾਂਗੇ
ਹਾਂ ਆਪਕਾ ਦੂਸਰਾ ਪ੍ਰੋਗਰਾਮ ਹੈ ਜੀ ਆਪਣੇ ਬੁੱਧੀਜੀਵੀ ਵਰਗ ਕੋ ਹਮ ਉਨਕੇ ਲਈ ਕਾਫੀ ਇੰਤਜ਼ਾਰ ਕਰ ਰਹੇ ਹਾਂ ਉਸਕੇ ਉੱਪਰ ਚਰਚਾ ਕਰਦੇ
ਹਾਂ ਬਸ ਉਹਦੇ ਤੇ ਚਰਚਾ ਕਰਦੇ ਹਾਂ ਜੀ ਸਵਾਗਤ ਕਰਦੇ ਹਾਂ ਅਸੀਂ ਸਾਰੇ ਜਿਹੜੇ ਖਾਸ ਮਹਿਮਾਨ ਆਉਂਦੇ ਨੇ ਸਾਡੇ ਸੋ ਉਹਨਾਂ ਦਾ ਸਵਾਗਤ ਕਰੀਏ ਉਸ ਤਰਫ ਲੈ ਜਾਈਏ ਪ੍ਰੋਗਰਾਮ ਨੂੰ ਕਮਲ ਪਾਟੀਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਵੈਲਕਮ ਜੀ
ਥੈਂਕ ਯੂ ਯੁਧਵੀਰ ਜੀ ਤੁਹਾਨੂੰ ਤੁਹਾਡੀ ਟੀਮ ਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਹੱਥ ਜੋੜ ਕੇ ਗੁਡ ਮਾਰਨਿੰਗ ਆਫਟਰਨੂਨ ਵੀ ਹੋ ਜਾਏਗੀ ਬੜੀ ਜਲਦੀ ਤੇ ਜ਼ਿਆਦਾ ਟਾਈਮ ਬਗੈਰ ਲਿੱਤੇ ਮੈਂ ਮੋਰਗੇਜ ਦੀ ਦੁਨੀਆ ਚ ਕਦਮ ਰੱਖ ਲੈਣਾ ਵਾ ਮੈਂ ਬਹੁਤ ਸ਼ੋਰਟ ਵੀ ਸਾਰੀ ਗੱਲ ਕਰਾਂਗਾ ਯੁਧਵੀਰ ਜੀ ਤਾਂ ਕਿ ਅੱਗੇ ਜਿਹੜੇ ਨੇ ਸਪੋਂਸਰ ਸਬਰਵਾਲ ਸਾਹਿਬ ਤੇ ਮੋਂਗਾ ਸਾਹਿਬ ਵੀ ਆਪਣੀ ਗੱਲ ਪੂਰੀ ਰੱਖਣ ਦਾ ਉਹਨਾਂ ਨੂੰ ਵੀ ਟਾਈਮ ਮਿਲ ਜਾਏ Yudhvir ji, last Thursday CIPC da CIBC da poll aaya si, unhone keha si ki 76% loki jinna kol is vele makan nahi, oh eh feel karde paye ne ki property khareedna unhan de reach to bahar ja reha hai. Eh last Thursday di gall hai. Last Thursday finance minister Chrystia Freeland ne kuch declarations kitiyan san. ਉਹ ਕੀਤੀ ਸੀ ਕਿ ਬਈ ਅਗਰ ਉਹੀ ਉਹਨਾਂ ਨੇ ਕਾਰਨ ਆਈ ਦਿੱਤੇ ਕਿ ਰੈਂਟ ਹਾਈ ਹੈ ਪ੍ਰਾਪਰਟੀ ਹਾਈ ਨੇ ਤੇ ਵੀ ਵਾਂਟ ਐਵਰੀ ਵਨ ਟੂ ਬੀ ਬਿਕਮ ਹੋਮ ਓਨਰ ਉਹ ਰਿਐਲਿਟੀ ਖਾਸ ਕਰ ਯੰਗਰ ਕੈਨੇਡੀਅਨਸ ਵਾਸਤੇ ਰਿਐਲਿਟੀ ਬਣ ਜਾਏ ਤੇ ਉਹਨਾਂ ਨੇ ਇੱਕ ਪ੍ਰਪੋਜ਼ਲ ਆਇਆ ਸੀ ਕਿ ਫਾਰ ਨਿਊ ਬਿਲਟ ਪ੍ਰਾਪਰਟੀਜ਼ ਅੰਡਰ 1 million ਐਂਡ ਹਾਈ ਰੇਸ਼ੋ ਯਾਨੀ ਕਿ ਜੋ 20% ਤੋਂ ਲੈਸ ਘੱਟ ਡਾਊਨ ਪੇਮੈਂਟ ਦੇ ਰਿਹਾ ਉਹਨਾਂ ਵਾਸਤੇ 25 ਸਾਲ ਦੀ ਐਮੋਟਾਈਜੇਸ਼ਨ ਨੂੰ ਵਧਾ ਕੇ 3 ਸਾਲ ਦੀ ਐਮੋਟਾਈਜੇਸ਼ਨ ਕਰ ਦਿੱਤੀ ਜਾਏ ਮੈਂ ਰਿਪੀਟ ਕਰ ਰਿਹਾ ਫਰੋਮ 25 ਈਅਰਸ ਟੂ 30 ਈਅਰਸ ਉਹ ਪਹਿਲੇ ਸਿਰਫ 25 ਸਾਲ ਤੱਕ ਲਿਮਿਟਿਡ ਸੀ ਜਿਨ੍ਹਾਂ ਜੋ ਹਾਈ ਰੇਸ਼ੋ ਮੋਰਗੇਜ ਲੈ ਰਹੇ ਸਨ ਹੁਣ ਇਹ ਟਰਾਂਸਲੇਟ ਕਰਕੇ ਡਾਲਰਾਂ ਚ ਕਿੰਨਾ ਆਉਂਦਾ ਹੈ ਅਗਰ ਤੁਸੀਂ ਮੰਨ ਲਓ 6 ਲੱਖ ਦੀ ਮੋਰਗੇਜ ਲੈਂਦੇ ਹੋ 6 ਲੱਖ ਦੀ ਮੋਰਗੇਜ ਵਾਸਤੇ 6% ਇੰਟਰਸਟ ਦੇ ਉੱਤੇ 25 ਸਾਲ ਦੀ ਐਮੋਟਾਈਜੇਸ਼ਨ ਦੇ ਉੱਤੇ $3,838 ਮੰਥਲੀ ਕੋਸਟ ਆਉਂਦੀ ਹੈ ਇਹੀ ਤੁਸੀਂ ਅਗਰ 3 ਸਾਲ ਕਰ ਦਿੰਦੇ ਹੋ ਤਾਂ 3568 ਹੋ ਜਾਂਦੀ ਹੈ ਯਾਨੀ ਮੰਥਲੀ ਸੇਵਿੰਗ ਆਫ $270 ਕੈਸ਼ ਆਊਟਲੋ $270 ਘੱਟ ਜਾਂਦਾ ਹੈ ਜੋ ਬੜੀ ਮੁਸ਼ਕਿਲ ਨੂੰ ਮਕਾਨ ਲੈ ਰਿਹਾ ਹੈ ਉਹਨੂੰ $270 ਦਾ ਵੀ ਮਹੀਨੇ ਦਾ ਅਗਰ ਘੱਟ ਕੋਸਟ ਹੋ ਜਾਏ ਤੇ ਫਰਕ ਪੈਂਦਾ ਇਹ ਇੱਕ ਅਨਾਊਂਸਮੈਂਟ ਸੀ ਦੂਜੀ ਅਨਾਊਂਸਮੈਂਟ ਹੈ ਇਫੈਕਟਿਵ April 16 ਯਾਨੀ ਕੱਲ ਜਿਹੜੇ RRSP ਪਹਿਲੇ $35,000 ਵਿਦਡਰਾ ਕੀਤਾ ਜਾ ਸਕਦਾ ਸੀ ਆਪਣੇ ਹੁਣ ਉਹ ਵਧਾ ਕੇ $60,000 ਕਰਤਾ ਗਿਆ ਇਹ ਕਹਦੇ ਹੁਣ ਵਿਚ ਮੀਨਸ ਡਾਊਨ ਪੇਮੈਂਟ ਇਕੱਠਾ ਕਰਨ ਵਾਸਤੇ $60,000 ਜਿਹੜਾ ਹੈ ਉਹ ਬਾਇਰ ਆਪਣੀ RRSP ਫੰਡ ਚੋਂ ਵਿਦਡਰਾ ਕਰ ਸਕਦਾ ਇਹਦੇ ਵਿਚ ਯੁਧਵੀਰ ਜੀ ਇੱਕ ਹੋਰ ਇੰਟਰਸਟਿੰਗ ਚੀਜ਼ ਹੈ ਕਿ ਪਹਿਲੇ ਜਿਹੜਾ ਹੈ ਨਾ 2 ਸਾਲ ਦੇ ਬਾਅਦ ਰਿਟਰਨ ਕਰਨਾ ਸ਼ੁਰੂ ਹੋ ਜਾਂਦਾ ਸੀ ਹੁਣ ਤੁਸੀਂ 5 ਸਾਲ ਦੇ ਬਾਅਦ ਆਪਣੇ RRSP ਫੰਡ ਨੂੰ ਵਾਪਸ ਜਮਾ ਕਰਾਉਣਾ ਸ਼ੁਰੂ ਕਰ ਸਕਦੇ ਹੋ ਤੇ ਇਹ 2 ਚੀਜ਼ਾਂ ਯਾਨੀ ਇਨਕਰੀਜ ਮਨੀ ਵਿਦਡਰਾਵਲ ਫਰੋਮ RRSP ਫੰਡ ਪਲੱਸ ਹਾਇਰ ਐਮੋਟਾਈਜੇਸ਼ਨ ਪੀਰੀਅਡ ਇਹ ਫਸਟ ਟਾਈਮ ਹੋਮ ਬਾਇਰ ਨੂੰ ਕਾਫੀ ਫਾਇਦਾ ਪਹੁੰਚਾ ਸਕਦੀਆਂ ਨੇ ਜਿੱਥੇ ਗੱਲ ਹੋਈ ਹਲਾਲ ਮੋਰਗੇਜ ਦੀ ਮੈਨੂੰ ਇੰਨੀ ਇਸ ਵੇਲੇ ਮੈਂ ਸਟੱਡੀ ਨਹੀਂ ਕੀਤੀ ਹੋਈ ਇਸ ਵਾਸਤੇ ਜਿਹੜਾ ਕੱਲ ਹੀ ਅਨਾਊਂਸਮੈਂਟ ਹੋਈ ਹੈ ਇਹਦੇ ਬਾਰੇ ਚ ਅੱਜ ਮੈਂ ਕੋਈ ਗੱਲ ਨਹੀਂ ਕਰਾਂਗਾ ਯੁਧਵੀਰ ਜੀ ਜਿਹੜੇ ਅਸਾਰ ਨਜ਼ਰ ਆ ਰਹੇ ਨੇ ਜੂਨ ਚ ਯਾਨੀ 5 ਜੂਨ ਨੂੰ ਹੁਣ ਬਹੁਤ ਹਾਈ ਚਾਂਸਿਸ ਨੇ ਕਿ ਇੰਟਰਸਟ ਰੇਟ ਘੱਟ ਜਾਏਗਾ ਹੁਣ ਇਹ ਹੀ ਵੇ ਕਿ 0.25 ਕਟੇ ਜਾਂ 0.5 ਕਟੇ ਯਾਨੀ ਕੁਆਟਰ% ਕਟੇਗਾ ਜਾਂ ਅੱਧਾ% ਕਟੇਗਾ ਲੇਕਿਨ 5 ਜੂਨ ਨੂੰ ਇੰਟਰਸਟ ਰੇਟ ਕੱਟਣ ਦੇ ਬਹੁਤ ਹਾਈ ਚਾਂਸਿਸ ਨੇ ਯੁਧਵੀਰ ਜੀ ਤਦੇ ਜਿੰਨੇ ਇਸ ਵੇਲੇ ਨਵੀਂ ਮੋਰਗੇਜ ਲੈਣੀ ਹੈ ਕਿਉਂਕਿ ਸਾਰਿਆਂ ਦਾ ਕੇਸ ਆਪਣਾ ਅਲੱਗ ਹੁੰਦਾ ਹੈ ਸਾਰਿਆਂ ਦੀ ਸਿਚੁਏਸ਼ਨ ਅਲੱਗ ਹੁੰਦੀ ਹੈ ਜਿੰਨੇ ਵੀ ਕੋਈ ਸਲਾਹ ਲੈਣੀ ਹੈ ਬਿਨਾਂ ਹਿਚਕਿਚਾਏ ਫੋਨ ਕਰਕੇ ਸਲਾਹ ਲੈ ਲਓ ਆਲ ਬੀ ਵੈਰੀ ਹੈਪੀ ਕਿ ਮੈਂ ਸਲਾਹ ਦਿਆਂ ਤੇ ਸਿਰਫ ਉਹੋ ਹੀ ਗੱਲ ਆਪਣੇ ਮੂੰਹੋਂ ਕੱਢਾਂਗਾ ਜੋ ਬੋਰੋਵਰ ਵਾਸਤੇ ਜਿਹੜਾ ਮੋਰਗੇਜ ਲੱਭਦਾ ਪਿਆ ਉਹਨਾਂ ਦੇ ਹਾਈਐਸਟ ਇੰਟਰਸਟ ਵਿੱਚ ਹੋਵੇ ਉਹਨਾਂ ਦੇ ਹਿੱਤ ਚ ਹੋਵੇ ਯੁਧਵੀਰ ਜੀ
ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਔਰ ਮੈਂ ਇੱਕ ਵਾਰ ਫਿਰ ਦੱਸਵਾਂ ਕਿ ਮੋਰਗੇਜ ਵਿਦ ਅ ਪੀਸ ਆਫ ਮਾਈਂਡ ਤੁਸੀਂ ਕਮਲ ਭਾਟੀਆ ਸਾਹਿਬ ਨਾਲ ਸੰਪਰਕ ਕਰ ਲੈਣਾ ਹੈਗਾ ਕਮਲ ਭਾਟੀਆ ਜੀ ਫੋਨ ਨੰਬਰ ਇੰਗਲਿਸ਼ ਪੰਜਾਬੀ ਜ਼ਰੂਰ ਦੇ ਦਿਓ ਜੀ
ਯੁਧਵੀਰ ਜੀ ਮੇਰਾ ਨੰਬਰ ਹੈ 416-564-6267 ਦੈਟ ਇਜ਼ 416-564-6267 ਯੁਧਵੀਰ ਜੀ ਤੁਹਾਨੂੰ ਤੁਹਾਡੀ ਟੀਮ ਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਵਿਸ਼ਿੰਗ ਦੈਮ ਆਲ ਦੀ ਵੈਰੀ ਬੈਸਟ ਥੈਂਕ ਯੂ ਐਂਡ ਥੈਂਕ ਯੂ
थैंक यू, बहुत बहुत शुक्रिया जी कमल पाटिया जी, थैंक यू। और इस मौके पे स्वागत करते हैं रियल स्टेट का कोई सवाल पीके सबरवाल साहब। पीके जी बहुत बहुत स्वागत है, वेलकम सर।
थैंक यू वेरी मच जीतू जी, वेरी गुड मॉर्निंग टू ऑल योर लिसनर्स जी।
गुड मॉर्निंग सर, और पंकज जी थोड़ा बहुत बहुत स्वागत है, वेलकम सर।
थैंक यू वेरी मच जीतू जी, मेरी तरफ भी सब गुड मॉर्निंग जी।
गुड मॉर्निंग, आई एम श्योर बजट आया है बहुत कुछ ये मौजूद है। पीके जी थोड़ी ओपनिंग स्टेटमेंट पहला सुन लिया।
हाउसिंग वास्ते मैं अगर कहा तो वड़िया वड़िया गल्लां ने हो जाण ते बहुत ही मजेदार गल है, इट्स वेरी गुड। 3.9 मिलियन कार वो कह रहे ने 2031 तक असीं बना देंगे, 2 मिलियन मतलब कि एड करनगे, लगभग ऑलरेडी 1.87 मिलियन दे ट्रैक च हैगे सीगे, 2 मिलियन होर एड करन दी प्लान बन रहा है। जबकि कैनेडा मॉर्गेज हाउसिंग कारपोरेशन कह रहे सीगा कि 3.5 मिलियन इन्हां नूं चाहिए ही चाहिए 2030 तक टू रिस्टोर एफोर्डेबिलिटी, 2003-2004 का जो लैवल से उत्थे तक जाने वास्ते इन्होंने 3.5 मिलियन बनाने पैणगे 2030 तक, यह कह रहे हैं 3.9 मिलियन बाय 2031। हाउ फिजिबल इट इज येट टू सी, बट या बजट यह चीज कह रहे हैं, हाईलाइट बजट जी मैं डिस्कस कर रहे हैं। दूजा जरा कह रहे थे इनक्रीज द कैपिटल कॉस्ट अलाउंस जरा बिल्डर वास्ते फ्रॉम 4% टू 10%, वेरी इनकरेजिंग, वेरी नाइस, ताकि थोड़ा जहा घर बनने शुरू हो गए। अदरवाइज बिल्डर थे तुम पता ही है हमने वेंडिक भी रिसीवरशिप भी चला गया, कई बिल्डर जा रहे ने वो बना ही नहीं पा रहे, तो इट इज ए गुड इनकरेजमेंट की थोड़ा होर कैपिटल अलाउंस बढ़ा के थोड़ा प्रोडक्टिविटी बढ़ाई जाए। तीजा अमोटाइजेशन की गल जी है सी फर्स्ट टाइम बायर वास्ते फॉर न्यू बिल्ड, ए अंदर मैं गल मजा नहीं आया। पहली गल से 30 ईयर अमोटाइजेशन फॉर न्यू होम, मतलब रीसेल क्यों नहीं भाई, और केड़े ने फर्स्ट टाइम होम बायर जो कि न्यू होम ले लेंगे ने, वेरी रेयर है, तो सिर्फ मैं आई वाश लग रहा है युद्धवीर जी जी अवेली गल हो रही है। दूसरा जरा कह रहे थे होर जरा कैनेडा पोस्ट की लैंड और नैशनल डिफेंस प्रॉपर्टीज होम कंस्ट्रक्शन वास्ते अवेलेबल किया जाएगा ऑन लीज बेसिस टू द डेवलपर्स, अगेन इट्स ए वेरी गुड पॉइंट, आई रियली एप्रीशिएट। 1700 डिग्री पोस्ट ऑफिस है जेडे कि अजकल लॉसिज सारे जा रहे हैं, उन्होंने लैंड यूज किया जाएगा ब्यूटीफुल। लास्ट बट नॉट द लीस्ट 250 मिलियन ओवर 2 ईयर्स टू एड्रेस अर्जेंट इशू ऑफ शॉर्टेज ऑफ शेल्टर स्पेस फॉर होमलेस। देखो यदू जी पॉइंट से बहुत ने, बाकी अगर टैक्स वगैरह ये वो सारा कुछ अगर कहोगे तो डिस्कस कर लेंगे, नहीं तो अदरवाइज मुंगा जी वो भी अपनी पॉइंट रख देंगे ने, स्टूडेंट वास्ते भी इन्होंने कुछ किया है। लेट्स सी, पॉइंट से चंगे देते ने पर अमल किस तरह होगा या इलेक्शन स्टंट है आई डोंट नो जी सर।
पर मैं पंकज जी वाल भी जाना है और थोड़े को वापस आवांगा, क्योंकि पीके जी मैं थोड़े को भी जानकारी लेनी है कि गल तो की जा रही थी कि सीआरए दे नाल लिंक कर दिता जाएगा, सो मैं थोड़े को और ये भी जानकारी लेना चाहूंगा कि जी मॉर्गेज करानी है वो सीआरए इनकम वेरीफिकेशन दे नाल कहंदे सी लिंक कर दिता जाएगा, हो गया नहीं होया? इस बजट दे विच मैं कोई ज्यादा चीज नजर नहीं आई, कितने मैं देख रहा सीगा
तुसी एक लाइन उन्होंने हल्की जी मारी है, पर किस तरह होगा है कुछ नहीं किया इन्होंने। पर यह गल देखो जी अस कर रहे लास्ट वीक भी मुंगा साहब बिल्कुल वही गल आ गई, जेडे कि किसी सज्जन ने बुरा भी मनिया इस गल का कि किस तरह होगा ये होगा भाई, इन द शॉर्ट रन यस डिमांड बड़ी घट जाएगी, बट इट इज ए हेल्दी साइन। कोई ऐ कहेगी जी चाह चोरी होंगी रहे उसके हेल्दी एटमोसफेयर रहेगा, नहीं चोरी बंद होनी चाहिए, चाहे गर्दन घटती जाए, अल्टीमेटली सोसायटी के अंदर एक आराम आएगा, यह बहुत जरूरी सीगा। और इधर मैं और मुंगा साहब पिछले आई थिंक 4-5 साल तो कोविड तो कहते आ रहे हैं लिंक नॉर्मल होना चाहिए, कुछ लोगों ने बुरा भी मनिया सीगा, लेकिन यह हूं इन्होंने दिमागी गल आई है, मेरे ख्याल में लिंक होना चाहिए। बल्कि मैं तो कहूंगा अंदर $200-$400 पर इंक्वायरी फीस भी होनी चाहिए ताकि कुछ रेवन्यू भी मिले जी।
ठीक है जी, ये चीज तो अभी हमेशा तो ही कहने आ रहे हैं, मैं
बिल्कुल
याद है तो मैं कहता रह रहा $500 की फीस ला रहे हो ताकि सीआरए
बिल्कुल
शुरू हो जाए।
बिल्कुल
ये चीज पिछले मेरे ख्याल 2-4-5 दिन तो बहुत ही ज्यादा पॉपुलर होया, पैसे भी आ रहा ही पे, लेकिन कोई गल नहीं हुई है सर एंड बजट च। मैं बजट च एक एक लाइन पढ़ ली थी, एक एक लाइन मतलब मैं 400 पेज नहीं पढ़े, जेडे जेडे मेन मेन मुद्दे थी ओ पीडीएफ कढ़ के मैं क्योंकि इन्होंने सीआरए की गल की थी तो मैं उन्होंने पढ़ना चाह रहा थी है।
ਬਿਲਕੁਲ ਛੋਟੀ ਜਿਹੀ ਲਾਈਨ ਕੀਤੀ ਹੈ ਤੇ ਕਿਸਾ ਅਮਲ ਕਰੋਗੇ, ਲੇਕਿਨ ਮੈਂ ਇੱਥੇ ਗੱਲ ਬੜੀ ਕਲੀਅਰ ਕਹਾਂਗਾ, ਜਿਹੜਾ ਬੰਦਾ ਵੀ ਬੁਰਾ ਮੰਨਦਾ ਹੈ ਮੰਨ ਜਾਏ। ਦੇਖੋ ਸਿੱਧੀ ਗੱਲ, ਜਿਹੜਾ ਸਿੱਧਾ ਆਦਮੀ ਹੈ ਜਿਹਨੇ ਕਿਹਾ ਜੀ ਮੇਰੀ ਇਨਕਮ ਹੈ ਮੈਨੂੰ ਇਹ ਲੋਨ ਦੇ ਦਿਓ, ਉਹ ਤਾਂ ਖੁਸ਼ ਹੋਏਗਾ। ਪਰ ਜਿਹਨੇ ਚੋਰੀ ਕਰਨੀ ਹੈ, ਜਿਹਨੇ ਨਕਲੀ ਕਾਗਜ਼ ਬਣਾ ਲੈਣੇ, ਉਹ ਅਗਰ ਬੁਰਾ ਮੰਨਦੇ ਤਾਂ ਮੰਨਦੇ ਰਹਿਣ, ਆਈ ਡੋਂਟ ਕੇਅਰ। ਦੇਖੋ ਜੀ ਬੋਲੋ,
ਉਹਨਾਂ ਨੇ ਇਸ ਸੀਆਰਏ ਦੀ ਤਾਂ ਇਸ ਮੁੱਦੇ ਦੀ ਤਾਂ ਗੱਲ ਹੀ ਨਹੀਂ ਕੀਤੀ ਹੁੰਦੀ। ਉਹਨਾਂ ਨੇ ਜੋ ਗੱਲ ਕੀਤੀ ਹੈ ਬੇਸਿਕਲੀ, ਉਹਨਾਂ ਨੇ ਸੀਆਰਏ ਨੂੰ ਥੋੜੀ ਜਿਹੀ ਪਾਵਰ ਦਿੱਤੀ ਹੈ ਕਿ ਤੁਸੀਂ ਕ੍ਰੈਕ ਡਾਊਨ ਕਰ ਸਕੋ ਰੀਅਲ ਅਸਟੇਟ ਫਰਾਡ ਤੇ। ਬਟ ਕੋਈ ਇਹ ਨਹੀਂ ਪ੍ਰਪੋਜ਼ ਕੀਤਾ ਉਹਦੇ ਚ ਕਿ ਅਸੀਂ ਜਿਹੜਾ ਪਹਿਲਾਂ ਗੱਲ ਕਰ ਰਹੇ ਸੀ ਵੀ ਲਿੰਕ ਕਰ ਦਿੱਤਾ ਜਾਵੇ।
ਸਰ ਆਈ ਅੰਡਰਸਟੈਂਡ, ਬਿਲਕੁਲ, ਐਟਲੀਸਟ ਉਹਨੇ ਸਟੈਪ ਤੇ ਚੁੱਕਿਆ ਨਾ, ਕੰਮ ਤਾਂ ਸ਼ੁਰੂ ਹੋਇਆ ਨਾ ਐਟਲੀਸਟ।
ਹਾਂਜੀ, ਦੇਖੋ ਇਹ ਤੇ ਉਹ ਮੰਨਦੇ ਨੇ ਕਿ ਇਹਦੇ ਚ ਕੋਈ ਨਾ ਕੋਈ ਸਪੋਰਟ ਕਰਦੇ, ਔਰ ਸੀਆਰਏ ਨੂੰ ਜੀ ਐਡੀਸ਼ਨਲ ਫੰਡਿੰਗ ਦਿੱਤੀ ਜਾਏਗੀ ਸਰਕਾਰ ਨੇ, ਗਵਰਨਮੈਂਟ ਇਹ ਕਹਿ ਰਹੀ ਹੈ ਕਿ ਅਸੀਂ ਸੀਆਰਏ ਨੂੰ ਐਡੀਸ਼ਨਲ ਫੰਡਿੰਗ ਦੇਵਾਂਗੇ ਕਿ ਉਹ ਰੀਅਲ ਸਟੇਟ ਦੇ ਵਿੱਚ ਜਿਹੜਾ ਐਸਾ ਫਰਾਡ ਹੋ ਰਿਹਾ ਉਹਦੇ ਉੱਤੇ ਕਰੈਕ ਡਾਊਨ ਕੀਤਾ ਜਾਵੇ। ਉਹਦੇ ਨਾਲ ਕੀ ਹੋਏਗਾ ਸਰ, ਇਨਡਾਇਰੈਕਟ ਸੀਆਰਏ ਨੂੰ ਇਨਕਮ ਸ਼ੁਰੂ ਹੋ ਜਾਏਗੀ, ਬਲਕਿ ਇਹਦੇ ਨਾਲ ਕੀ ਹੋਰ ਬੈਟਰ ਚੀਜ਼ ਹੋ ਗਈ, ਬਜਾਏ $200-$400 ਲਿੰਕ ਕਰਕੇ ਕਮਾਨ ਦੇ, ਉਹ ਟਰੈਕ ਡਾਊਨ ਕਰਨਗੇ ਤੇ ਨੈਚੁਰਲੀ ਜਦ ਪਕੜੇ ਜਾਣਗੇ ਤੇ ਉਹ ਟੈਕਸ ਟੂਕਸ ਦੇਣਗੇ ਨਾ, ਫਿਰ ਲੋਕ ਆਰਾਮ ਨਾਲ ਮਜ਼ਾ ਆਏਗਾ ਨਾ, ਫਿਰ ਇਟ ਸ਼ੁਡ ਬੀ ਵੈਰੀ ਗੁੱਡ ਆਈ ਥਿੰਕ।
$73 million ਜਿਹੜਾ ਹੈ ਅਗਲੇ 5 ਸਾਲਾਂ ਚ ਦਿੱਤਾ ਜਾ ਰਿਹਾ ਉਹਨਾਂ ਨੂੰ, ਔਰ ਉਹਦੇ ਚ ਬੇਸਿਕਲੀ ਉਹ ਇਹ ਕਰ ਰਹੇ ਨੇ ਕਿ ਜਿਹੜੇ ਟੈਕਸ ਨੋਨ ਕੰਪਲਾਇੰਸ ਨੇ ਰੀਅਲ ਅਸਟੇਟ ਚ, ਜਿਹੜੀਆਂ ਟ੍ਰਾਂਜੈਕਸ਼ਨ ਹੁੰਦੀਆਂ ਨੇ ਉਹਦੇ ਚ ਜਿਹੜਾ ਟੈਕਸ ਫਰਾਡ ਕੀਤਾ ਜਾਂਦਾ ਉਹਨੂੰ ਪਕੜਿਆ ਜਾਵੇ ਬੇਸਿਕਲੀ, ਵੀ ਜਿਵੇਂ ਕੈਪੀਟਲ ਗੇਨ ਨਹੀਂ ਦਿੱਤਾ ਜਾਂ ਲੋਨ ਕੱਢ ਲਿਆ ਤੁਸੀਂ ਆਪਦੇ ਉਹਦੇ ਚੋਂ, ਜਿਵੇਂ ਤੁਹਾਡੇ ਕੋਲ ਇਨਵੈਸਟਮੈਂਟ ਪ੍ਰੋਪਰਟੀ ਹੈ ਤੁਸੀਂ ਲੋਨ ਕੱਢ ਕੇ ਆਪਦੇ ਕੋਲ ਰੱਖ ਲਿਆ ਤੇ ਪੇਮੈਂਟ ਕਰਦੇ ਰਹੇ, ਸੋ ਉਹ ਚੀਜ਼ਾਂ ਤੇ ਉਹ ਕੈਪੀਟਲ ਗੇਨ ਲੱਗਣਾ ਚਾਹੀਦਾ, ਉਹ ਪੂਰੀ ਤਰ੍ਹਾਂ ਟੈਕਸ ਉਹ ਨੋਨ ਕੰਪਲਾਇੰਸ ਤੇ ਕ੍ਰੈਕ ਡਾਊਨ ਕਰਨ ਦੀ ਗੱਲ ਕਰ ਰਹੇ।
ਬਿਲਕੁਲ ਜੀ, ਮੈਨੂੰ ਹੁਣ ਪਿਛਲੇ ਹਫ਼ਤੇ ਕਿਸੇ ਨੇ ਬੜੀ ਦਲੇਰੀ ਨਾਲ ਕਿਹਾ ਕਿ ਉਹ ਹਮ ਤੋਂ ਬਤਾਏਗੇ ਨੀ, ਅਸਾਈਨਮੈਂਟ ਬੇਚ ਕੇ ਹਮ ਤੋਂ ਬਤਾਏਗੇ ਨੀ ਸਿਆਰੇ ਕੋ, ਮੈਂ ਕਿਹਾ ਕਹਾਂ ਬੈਠੇ ਹੋ ਤੁਮ ਲੋਕ ਯਾਰ, ਤੂੰ ਕਹਾਂ ਬੈਠੇ ਹੋ, ਆਪਣੇ ਪੁਰਾਣੇ ਦੇਸ਼ਾਂ ਮੇ ਬੈਠੇ ਹੋਏ ਕਿ ਹਮ ਬਤਾਏਗੇ ਨੀ, ਆਟੋਮੈਟਿਕਲੀ ਇਟ ਗੋਸ ਟੂ ਦੈਮ ਥਰੂ ਦ ਲਾਇਰ, ਮਤਲਬ ਕਿਆ ਤੁਮ ਬਾਤੇ ਕਰ ਰਹੇ ਹੋ, ਉਹ ਅਲਗ ਬਾਤ ਹੈ, ਵਹਾਂ ਪਰ ਉਨਕਾ ਪਾਸ ਸਟਾਫ ਕੀ ਕਮੀ ਹੈ, ਉਹ ਲੋਕ ਨਹੀਂ ਦੇਖ ਪਾਏ, ਅਲਗ ਬਾਤ ਹੈ, ਬਟ ਹਾਊ ਕੈਨ ਯੂ ਡੂ ਇਟ, ਨੋ ਇਹ ਤੋ ਕਰਨਾ ਹੀ ਪੜੇਗਾ ਸੀਆਰਏ ਕੋ, ਉਸ ਲਈ ਫੰਡਿੰਗ ਹੋਰ ਦੇ ਕੇ ਉਨਕੀ ਮੈਨ ਫੋਰਸ ਬਣਾ ਰਹੇ ਹੈ, ਦੈਟ ਇਜ਼ ਆਈ ਥਿੰਕ ਇਟ ਇਜ਼ ਅ ਵੈਰੀ ਗੁੱਡ ਸਟੈਪ
ਜੀ। ਵੈਸੇ ਜਗਵੀਰ ਜੀ, ਇਸ ਬਜਟ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ, ਰੀਅਲ ਅਸਟੇਟ ਤਾਂ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਹੋ ਗਿਆ, ਇੰਨਾ ਸਾਡੇ ਕੋਲ ਫੇਰ ਤੋਂ ਉਨਾ ਸਾਡਾ ਡੈਫਿਸਿਟ 40 billion ਅਸੀਂ ਫੇਰ ਲੈ ਕੇ ਬੈਠੇ ਹਾਂ, ਦੂਜੀ ਗੱਲ ਸਾਨੂੰ ਇਹ ਨੀ ਹਲੇ ਪਤਾ ਕਿ ਠੀਕ ਹੈ ਕਹਿ ਰਹੇ ਨੇ ਕਿ ਉਹ ਅਸੀਂ ਥੱਲੇ ਲੈ ਆਵਾਂਗੇ, ਜਿਹੜਾ ਕਿ ਗੱਲ ਕਰਦੇ ਪਏ ਨੇ ਕਿ ਅਸੀਂ 2028 ਤੱਕ ਜਾ ਕੇ 20 billion ਰਹਿ ਜਾਏਗਾ, ਲੇਕਿਨ ਮੈਨੂੰ ਥੋੜਾ ਜਿਹਾ ਇਹਦੇ ਚ ਇਹ ਵੀ ਲੱਗਦਾ ਪਿਆ $53 billion ਆਲਮੋਸਟ ਨਵੀਂ ਫੰਡਿੰਗ ਚ ਆ ਰਿਹਾ ਸਰ, ਇਹਦੇ ਚ ਜਿਹੜੀ ਕਿ ਹੋਰ ਫੰਡਿੰਗ ਹੋ ਰਹੀ ਹੈ 53 billion, ਸਾਡੀ ਇਨਫਲੇਸ਼ਨ ਵਧਾਉਣ ਦੇ ਫੇਰ ਚਾਂਸਿਸ ਵਧਾ ਦਿੱਤੇ ਅਸੀਂ, ਸੋ ਬਹੁਤ ਸਾਰੀਆਂ ਇਹਦੀਆਂ ਚੀਜ਼ਾਂ ਨੇ ਮੈਨੂੰ ਇਸ ਬਜਟ ਚ ਪਸੰਦ ਨਹੀਂ ਆਈਆਂ। ਠੀਕ ਹੈ, ਰੀਅਲ ਅਸਟੇਟ ਵਾਸਤੇ ਕਾਫੀ ਐਕਸ਼ਨ ਲਿੱਤੇ ਨੇ ਉਹਨਾਂ ਨੇ, ਲੇਕਿਨ ਉਹ ਵੀ ਪ੍ਰੋਪਰ ਨਹੀਂ ਲਿੱਤੇ ਗਏ, ਮੈਂ ਤਾਂ ਉਸ ਦੀ ਵੇਟ ਕਰ ਰਿਹਾ ਕਿ OSFI ਜਿਹੜਾ ਕੱਲ ਕਰ ਰਿਹਾ ਸੀਗਾ ਹਲੇ ਤੱਕ ਉਹ ਜਿਹੜਾ ਰੂਲ ਲੈ ਕੇ ਆਏਗਾ ਜਾਂ ਕੀ ਕਰ ਰਿਹਾ ਉਹਦੇ ਚ ਕਿ ਇਨਕਮ ਦੇ ਹਿਸਾਬ ਨਾਲ ਤੁਸੀਂ 4.5 ਜਾਂ ਕੁਛ ਵੀ 4 ਗੁਣਾ ਕਰ ਸਕਦੇ ਹੋ, ਬਟ ਇਸ ਬਜਟ ਚ ਅਗਰ ਬਾਕੀ ਚੀਜ਼ਾਂ ਦੇਖਾਂ ਤਾਂ ਮੈਨੂੰ ਕੋਈ ਮਜ਼ੇਦਾਰ ਚੀਜ਼ ਨਹੀਂ ਲੱਗੀ ਸਿੱਧੀ ਜੀ ਗੱਲ।
ਨਹੀਂ, ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਦੇਖੋ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ, ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾ ਦਿੰਦਾ ਕਿ ਇੱਕ ਤੇ ਬਜਟ ਜਦੋਂ ਟਰੂਡੋ ਸਾਹਿਬ ਪਹਿਲੀ ਵਾਰੀ ਆਏ ਸੀ 2015 ਚ, ਉਹਨਾਂ ਨੇ ਕਿਹਾ ਸੀ ਅਸੀਂ 10 billion 4 times ਡੈਫੀਸਿਟ ਲਵਾਂਗੇ, 10 billion 4 times, ਠੀਕ ਹੈ, ਔਰ 4 years ਚ ਅਸੀਂ ਲੈ ਕੇ ਆਵਾਂਗੇ 40 billion ਦਾ ਡੈਫੀਸਿਟ, ਇਹ ਉਹਨਾਂ ਨੇ ਕਿਹਾ ਸੀਗਾ, ਠੀਕ ਹੈ। ਤਾਂ ਉਹ ਤੇ ਸਵਾਲ ਵੀ ਹੋਏ ਸੀ, ਜਵਾਬ ਵੀ ਹੋਏ, ਚਲੋ ਕੈਨੇਡੀਅਨਸ ਨੇ ਉਹਨਾਂ ਨੂੰ ਇਲੈਕਟ ਕੀਤਾ ਕਿ ਵਧੀਆ ਇਨਫਰਾਸਟਰਕਚਰ ਬਣ ਜਾਏਗਾ, ਠੀਕ ਹੈ। ਹੁਣ ਤੇ ਉਦੋਂ 4 years ਦਾ ਕਿਹਾ ਸੀ, ਹੁਣ ਤੇ 1 year ਦੇ ਵਿੱਚ 39.4 ਹੈ, ਆਲਮੋਸਟ 40 billion ਤਾਂ ਇਹਨਾਂ ਨੇ ਕਹਿ ਹੀ ਦਿੱਤਾ ਨਾ, 40 billion ਦਾ ਤੇ ਹੋਣਾ ਹੀ ਹੋਣਾ। ਫਿਰ ਦੂਜੀ ਗੱਲ ਹੈ ਕਿ ਬਜਟ ਸਰਪਲਸ ਕਦੋਂ ਆਉਣਾ, ਉਹਦਾ ਕੋਈ ਪਤਾ ਨਹੀਂ, ਵਟ ਇਜ਼ ਦਾ ਪਾਥ ਬੈਕ ਟੂ ਬਜਟ ਸਰਪਲਸ। ਸਰ 600 billion ਦੇ ਆਸ ਪਾਸ ਉਸ ਵੇਲੇ ਡੈਟ ਸੀ ਕੈਨੇਡਾ ਤੇ, ਕੈਨੇਡਾ ਤੇ ਡੈਟ ਸੀਗਾ $600 billion, ਅੱਜ $1.2 trillion ਸਾਡਾ ਡੈਟ ਬਾਈ ਦਾ ਟਾਈਮ ਹੋ ਜਾਣਾ ਹੈ, ਜਦੋਂ ਤੱਕ ਇਹ ਸਾਰਾ ਮਾਮਲਾ ਖਤਮ ਹੋਣਾ। ਸੋ ਤੁਸੀਂ ਅੰਦਾਜ਼ਾ ਲਗਾਓ ਕਿ ਅਸੀਂ ਕੈਨੇਡਾ ਜਾ ਕਿਸ ਤਰ੍ਹਾਂ ਰਿਹਾ ਹੈਗਾ, ਇਹ ਮੇਰੀ ਤੇ ਬਿਲਕੁਲ ਸਮਝ ਤੋਂ ਬਾਹਰ ਹੈ। ਔਰ ਅੱਛਾ, ਇਹਨਾਂ ਨੇ ਬਣਾਇਆ ਕੀ ਆ, ਇਹ ਵੀ ਪੁੱਛੋ ਇਹਨਾਂ ਨੂੰ, ਇਹਨਾਂ ਨੇ ਕੋਈ ਓਲੰਪਿਕਸ ਕਰਵਾਉਣ ਲਈ ਕੋਈ ਸਟੇਡੀਅਮ ਬਣਾ ਦਿੱਤੇ, ਕੋਈ ਸਟੇਟ ਆਫ ਦੀ ਆਰਟ ਕੋਈ ਹਸਪਿਟਲ ਬਣਵਾ ਦਿੱਤੇ, ਕੋਈ ਹਾਈਵੇਜ਼ ਬਣਾ ਦਿੱਤੇ, ਕੁਛ ਨਹੀਂ ਬਣਾਇਆ ਇਹਨਾਂ ਨੇ, ਕੁਛ ਕੋਈ ਇਨਫਰਾਸਟ੍ਰਕਚਰ ਬਣ ਗਿਆ ਸਰ ਦਾ ਓਨਲੀ ਵੇ ਕਿ ਕੈਨੇਡੀਅਨ ਇਕਾਨਮੀ ਵੱਧ ਸਕਦੀ ਹੈ, ਕੈਨੇਡੀਅਨ ਇਕਾਨਮੀ ਥੋੜੀ ਇਹਨੂੰ ਪੁਸ਼ ਮਿਲ ਸਕਦਾ, ਸਟਿਮੂਲੈਂਟ ਦੇ ਸਕਦੇ ਨੇ ਕਿ ਮੈਸਿਵ ਇਨਫਰਾਸਟ੍ਰਕਚਰ ਪ੍ਰੋਜੈਕਟਸ ਬੜੇ ਖੜੇ ਕਰਨ। ਸਰ ਵਿਦ ਡਿਊ ਰਿਸਪੈਕਟ ਮੈਂ ਇਹੀ ਕਹਾਂਗਾ, ਦੇ ਆਰ ਜਸਟ ਸਲੀਪ ਵਾਕਿੰਗ ਥਰੂ ਆਲ ਦੀਸ ਦਿਸ ਕੇਓਸ, ਆਲ ਦਿਸ ਕੇਓਸ ਇਜ਼ ਹੈਪਨਿੰਗ ਅਰਾਊਂਡ ਇਟ, ਦੇ ਜਸਟ ਸਲੀਪ ਵਾਕਿੰਗ, ਹਾਂਜੀ ਭਾਈ ਚਲੋ ਦੇਖ ਲਓ ਕਰ ਲਓ ਦੇਖ ਲਓ ਕਰ ਲਓ, ਏਦਾਂ ਹੀ ਚਲਾ ਰਹੀ ਹੈ ਸਰਕਾਰ, ਹੋਰ ਇਹਦਾ ਕੋਲ ਕੁਛ ਹੈ ਹੀ ਨਹੀਂ ਹੈ। ਜੀ ਪੰਕਜ ਜੀ
100% ਐਗਰੀ ਕਰਦਾ ਜੀ ਵੀਰ ਜੀ ਮੈਂ ਤੁਹਾਡੇ ਨਾਲ, ਕਿਉਂਕਿ ਇੰਨਾ ਮਨੀ ਖਰਚ ਕੇ ਗਏ, ਅਸੀਂ 40 billion ਦੇ ਡੈਫੀਸਿਟ ਦੀ ਗੱਲ ਕਰ ਰਹੇ ਹਾਂ, ਨਵੀਂ ਫੰਡਿੰਗ ਇੰਨੀ ਜਾ ਰਹੀ ਹੈ, ਲੇਕਿਨ ਉਹ ਫੰਡਿੰਗ ਇਨਫਰਾਸਟ੍ਰਕਚਰ ਤੋਂ ਕੁਛ ਨਹੀਂ ਹੈ। ਮੈਨੂੰ ਤਾਂ ਤੁਸੀਂ ਹਾਸਪਿਟਲ ਦੀ ਗੱਲ ਕਰਦੇ ਹੋ, ਮੈਨੂੰ ਤਾਂ ਇੱਥੇ ਯੂਨੀਵਰਸਿਟੀਆਂ ਵੀ ਘੱਟ ਲੱਗਦੀਆਂ ਨੇ, ਹੋਰ ਹੋਣੀਆਂ ਚਾਹੀਦੀਆਂ ਨੇ ਇੱਥੇ, ਸਟੂਡੈਂਟ ਜਿਹੜੇ ਇੱਥੋਂ ਪੜ੍ਹ ਕੇ ਨਿਕਲਦੇ ਨੇ ਉਹ ਐਸੇ ਕੰਟਰੀ ਚ ਰਹਿਣ, ਕੁਛ ਇਸ ਤਰ੍ਹਾਂ ਦੇ ਇਨਸੈਂਟਿਵ ਹੋਣੇ ਚਾਹੀਦੇ ਨੇ, ਸਾਰੇ ਬੱਚੇ ਤਾਂ ਨਿਕਲ ਕੇ ਬਾਹਰ ਜਾਣਾ ਚਾਹ ਰਹੇ ਨੇ ਇੱਥੋਂ ਇਸ ਕੰਟਰੀ ਚੋਂ, ਸੋ ਕੌਣ ਰਹਿ ਜਾਏਗਾ? ਸੋ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਪਿਆ ਇਹ ਹੋ ਕੀ ਰਿਹਾ ਇਸ ਬਜਟ ਚ, ਬਟ ਮੈਂ ਕੀ ਕਹਿ ਸਕਦਾ ਜੀ, ਇਹ ਤਾਂ ਚੀਜ਼ਾਂ
ਮੇਰੇ ਪਰਸੋਂ ਪਾਰਟੀ ਸੀ ਮੇਰੇ ਆਫਿਸ, ਮੇਰੇ ਵੱਲੋਂ ਮੈਂ ਵੈਰੀ ਨਾਈਸ ਸੀਨੀਅਰ ਏਜੰਟ, ਉਹਦੀ ਬੇਟੀ ਡਾਕਟਰ ਬਣੀ ਹੈ ਉਹਨੇ, ਤੇ ਉਹਦੀ ਪਾਰਟੀ ਮੈਂ ਆਫਿਸ ਕੀਤੀ ਜਸਟ ਟੂ ਸੈਲੀਬ੍ਰੇਟ ਕਿ ਬੜੀ ਅਚੀਵਮੈਂਟ, ਐਂਡ ਬੇਟਾ ਦਾ ਹਾਊਸ ਆਫ ਕਾਮਨਸ ਹੀ ਚਲਾ ਗਿਆ ਤੇ ਬਹੁਤ ਵਧੀਆ ਕੰਮ ਹੋਇਆ ਤੇ, ਪਰ ਬਾਅਦ ਮੈਨੂੰ ਦੱਸਿਆ ਕਿ ਉਹਦੀ ਬੇਟੀ ਅਮਰੀਕਾ ਜਾ ਕੇ ਡਾਕਟਰ, ਅਮਰੀਕਾ ਜਾ ਰਹੀ ਹੈ ਡਾਕਟਰੀ ਵਾਸਤੇ, ਬਣ ਚੁੱਕੀ ਡਾਕਟਰ ਹਾਸਪਿਟਲ ਨਾਟ ਕੈਨੇਡਾ, ਮਤਲਬ ਦਿਸ ਇਜ਼ ਵਟ ਯੂਆਰ ਸੇਇੰਗ, ਦਿਸ ਇਜ਼ ਵਟ ਇਜ਼ ਹੈਪਨਿੰਗ, ਬਾਹਰ ਜਾ ਰਹੇ ਨੇ ਕਿਉਂ ਨੀ ਇੱਥੇ, ਹੋਰ ਕਿਉਂ ਨੀ ਇੱਥੇ, ਹੋਰ ਹਾਇਰ ਕਿੱਥੇ ਜਾਣ, ਇੱਥੇ ਪ੍ਰੋਬਲਮ ਇਸ ਕਰਕੇ ਬਾਹਰ ਜਾ ਰਹੇ ਨੇ ਬੱਚੇ।
ਇੱਥੇ ਐਡਮਿਸ਼ਨ ਹੀ ਨੀ ਮਿਲਦਾ ਨਾ, ਪ੍ਰੋਬਲਮ ਇੱਥੋਂ, ਅਗਰ ਮੈਂ ਜਾਣਨਾ ਕਿਸੇ ਫੈਮਿਲੀ ਨੂੰ, ਸਰ ਮੈਕਮਾਸਟਰ ਜੋ ਨੇ ਬੱਚੀ ਨੇ ਹੈਲਥ ਸਾਇੰਸ ਕੀਤਾ ਹੋਇਆ, ਉਹਨੂੰ ਇੱਥੇ ਐਡਮਿਸ਼ਨ ਨੀ ਮਿਲਦਾ ਪਿਆ, ਮੈਕਮਾਸਟਰ ਦਾ ਨਾਮ ਹੈ ਸਰ ਹੈਲਥ ਸਾਇੰਸ, ਕਲੀਅਰ ਕਰ ਚੁੱਕੀ ਉਹਨੂੰ, ਯੂ ਐਸ ਐਡਮਿਸ਼ਨ ਮਿਲ ਜਾਂਦੇ ਨੇ ਜੀ, ਤੁਸੀਂ ਡਬਲਿਨ ਚਲੇ ਜਾਓ ਉੱਥੇ ਕਰ ਲਓ ਜਾ ਕੇ ਜੀ, ਲੇਕਿਨ ਕੈਨੇਡਾ ਸਾਡੇ ਕੋਲ ਸਕੂਲ ਹੀ ਨੀ ਹੈ, ਤੋ ਆਪੇ ਵੀ ਬਾਹਰ ਜਾਣਗੇ ਜੀ ਬੱਚੇ, ਤੁਸੀਂ ਆਪਦਾ ਜਿਹੜਾ ਅਸੀਂ ਬ੍ਰੇਨ ਲੂਜ਼ ਕਰ ਰਹੇ ਹਾਂ ਬੇਸਿਕਲੀ ਇਸ ਕੰਟਰੀ ਚ, ਉਹਦੇ ਵਾਸਤੇ ਕੁਛ ਨੀ ਹੋ ਰਿਹਾ। ਰਜਵੀਰ ਜੀ ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹੋ, ਇਹ ਵੀ ਤਾਂ ਇਨਫਰਾਸਟ੍ਰਕਚਰ ਹੈ ਸਾਡਾ, ਬੱਚੇ ਵੀ ਤਾਂ,
ਬਿਲਕੁਲ ਠੀਕ ਹੈ ਸਰ। ਪੰਕਜ ਜੀ ਜਿਸ ਤਰ੍ਹਾਂ ਪੀਕੇ ਜੀ ਵੀ ਹੁਣੇ ਗੱਲ ਕਰ ਰਹੇ ਹੋ, ਪੰਕਜ ਜੀ ਤੁਸੀਂ ਵੀ ਗੱਲ ਕਰ ਰਹੇ ਹੋ, ਦੇਖੋ ਚਾਹੇ ਉਹ ਬੱਚੇ ਨੇ, ਚਾਹੇ ਪ੍ਰੋਫੈਸ਼ਨਲਸ ਨੇ, ਚਾਹੇ ਕਿਸੇ ਵੀ ਤਰ੍ਹਾਂ ਦਾ ਹੋਰ ਟੈਲੈਂਟ ਹੈ, ਤੇ ਚਾਹੇ ਕੈਪੀਟਲ ਹੈ, ਕੈਪੀਟਲ ਯਾਨੀ ਕਿ ਪੈਸਾ, ਐਵਰੀਥਿੰਗ ਵਿਲ ਮੂਵ ਟੁਵਰਡਸ ਦਾ ਪਲੇਸ ਜਿੱਥੇ ਉਹਨਾਂ ਨੂੰ ਬੈਟਰ ਜਗ੍ਹਾ ਮਿਲੇਗੀ, ਚਾਹੇ ਕੈਪੀਟਲ ਹੈ। ਹੁਣ ਪੈਸਾ ਵੀ ਤਾਂ ਉੱਥੇ ਹੀ ਜਾਏਗਾ ਨਾ, ਪੈਸਾ ਕਿੱਥੇ ਜਾਏਗਾ? ਪੈਸਾ ਹੁਣ ਤੁਸੀਂ ਟੈਕਸ ਰੇਟ ਵਧਾਈ ਜਾਓਗੇ, ਤੁਹਾਡੇ ਇੱਥੇ ਕੰਪੀਟੈਂਸੀ ਹੈ ਨਹੀਂ, ਤੁਹਾਡੇ ਇੱਥੇ ਦੁਨੀਆ ਭਰ ਦੀ ਤੁਸੀਂ ਬਿਊਰੋਕਰੇਸੀ ਰੈਡ ਟੇਪਿਜ਼ਮ ਖੜੀ ਕੀਤੀ ਹੋਈ ਹੈ, ਇਹਨਾਂ ਹਾਲਾਤਾਂ ਚ ਵੇਅਰ ਵਿਲ ਕੈਪੀਟਲ ਮੂਵ? ਤੁਹਾਡੇ ਆਪਣੇ ਪੈਨਸ਼ਨ ਫੰਡ ਤੇ ਤੁਸੀਂ, ਤੇ ਪੰਕਜ ਜੀ ਤੁਹਾਡੇ ਤੋਂ ਬਿਹਤਰ ਕੌਣ ਹੈ, ਤੁਹਾਡੇ ਪੈਨਸ਼ਨ ਫੰਡ ਤਾਂ ਤੁਸੀਂ ਕੈਨੇਡਾ ਚ ਨਹੀਂ ਲਗਾਉਂਦੇ, ਪੈਨਸ਼ਨ ਫੰਡ ਤਾਂ ਬਾਹਰ ਲੱਗੇ ਹੋਏ ਨੇ, ਠੀਕ ਹੈ? ਸੋ ਪਹਿਲਾਂ ਕਰਨ ਤੇ ਆ ਜਾਈਏ, ਤੇ ਫਿਰ ਤਾਂ ਸਾਨੂੰ ਸਮਝ ਨਹੀਂ ਆਉਂਦਾ ਵੀ ਇਹਨਾਂ ਤੋਂ ਕੀ ਮਤਲਬ ਕਿ, ਤਾਂ ਹੁਣ ਮੈਂ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਇੱਕ ਬੰਦਾ ਮਤਲਬ ਕਿ ਫੋਰਥ ਕਲਾਸ ਦੇ ਵਿੱਚ ਫੇਲ ਹੋ ਗਿਆ, ਤੇ ਉਹਨੂੰ ਕਿਹਾ ਜੀ ਭਾਈ ਸਾਹਿਬ ਤੁਹਾਨੂੰ ਡਿਪਟੀ ਕਮਿਸ਼ਨਰ ਲਗਾ ਰਹੇ ਆ, ਉਹ ਬੰਦੇ ਨੂੰ ਖੁਦ ਨਹੀਂ ਸਮਝ ਆਇਆ ਕਿ ਮੈਨੂੰ ਕਿਸ ਗੱਲ ਦਾ ਡਿਪਟੀ ਕਮਿਸ਼ਨਰ ਲਗਾ ਦਿੱਤਾ, ਲਓ ਜੀ ਤੁਸੀਂ ਡੀਸੀ ਬਠਿੰਡਾ ਲੱਗ ਜਾਓ, ਡੀਸੀ ਲਾਹੌਰ ਲੱਗ ਜਾਓ, ਠੀਕ ਹੈ ਜੀ? ਜਿਹੜੇ ਬੰਦੇ ਨੇ ਕਦੇ ਪੁਲਿਸ ਟ੍ਰੇਨਿੰਗ ਸਕੂਲ ਦੇ ਕੋਲੋਂ ਨਹੀਂ ਗੁਜ਼ਰਿਆ, ਜਿਹਦਾ ਆਪਣਾ ਕ੍ਰਾਈਮ ਰਿਕਾਰਡ ਹੋਏਗਾ, ਉਹਨੂੰ ਕਹਿਤਾ ਜਾ ਰਿਹਾ ਭਾਈ ਸਾਹਿਬ ਤੁਹਾਨੂੰ ਪੰਜਾਬ ਪੁਲਿਸ ਦਾ ਕਮਿਸ਼ਨਰ ਅੰਮ੍ਰਿਤਸਰ ਦਾ ਜਾਂ ਲਾਹੌਰ ਦਾ, ਤੁਹਾਨੂੰ ਪੰਜਾਬ ਪੁਲਿਸ ਦਾ ਕਮਿਸ਼ਨਰ ਲਗਾ ਰਿਹਾ। ਉਹ ਬੰਦਾ ਕਹਿੰਦਾ ਮੈਂ ਸਾਰੀ ਉਮਰ ਜੇਬ ਕੱਟਦਾ ਰਿਹਾ ਹੈਗਾ, ਮੈਂ ਸਾਰੀ ਉਮਰ ਛੁੱਟੀਆਂ ਕਰਦੇ, ਮੈਨੂੰ ਤਾਂ ਸਮਝ ਹੀ ਕੁਛ ਨਹੀਂ ਹੈ। ਉਹ ਕਹਿੰਦੇ ਨਹੀਂ ਨਹੀਂ ਤੁਹਾਨੂੰ ਬਣਾ ਦਿੱਤਾ, ਹੁਣ ਤੁਸੀਂ ਸੰਭਾਲ ਲਓ, ਇਹ ਕੰਮ ਇਸ ਕੰਟਰੀ ਦਾ ਹੋ ਰਿਹਾ, ਮੇਰੀ ਸਮਝ ਤੋਂ ਬਾਹਰ ਹੈ ਵੀ।
ਦੇਖੋ ਸਰ, ਸਿੰਪਲ ਜੀ ਗੱਲ ਹੈ, ਦੇਖੋ ਇਹਨਾਂ ਨੇ ਜਿਹੜਾ ਟੈਕਸ ਲਗਾਇਆ ਹੈ ਇੰਡੀਵਿਜੁਅਲ ਉੱਤੇ ਤੇ ਕਾਰਪੋਰੇਟ ਉੱਤੇ, $2,50,000 ਦੇ ਉੱਤੇ ਅਗਰ ਕੈਪੀਟਲ ਗੇਨ ਹੈਗਾ ਤਾਂ ਤੁਹਾਡਾ 40% ਵਜਾ 66 ਪਕੜਤਾ, ਹਿਊਜ ਫਰਕ ਪੈ ਗਿਆ। ਕਈਆਂ ਨੂੰ, ਮੇਰੇ ਵਰਗਿਆਂ ਨੂੰ ਵੀ ਬਹੁਤ ਵੱਡਾ ਫਰਕ ਪੈ ਗਿਆ, ਲੱਖਾਂ ਦਾ ਫਰਕ ਪੈ ਗਿਆ, ਲੋਸਿਸ ਮਤਲਬ ਪ੍ਰੋਫਿਟ ਘੱਟ ਹੋ ਗਿਆ। ਆਈ ਡੋਂਟ ਮਾਈਂਡ, ਮੈਂ ਓਪਨਲੀ ਆਨ ਏਅਰ ਕਹਿ ਰਿਹਾ, ਆਈ ਡੋਂਟ ਮਾਈਂਡ ਐਟ ਆਲ, ਪਰ ਮੈਨੂੰ ਦਿਖਾ ਦਿਓ ਤੁਸੀਂ ਇਹ ਪੈਸਾ ਉਹਨਾਂ ਵਾਸਤੇ ਯੂਜ਼ ਕੀਤਾ ਜਿਹੜੇ ਘਰ ਨਹੀਂ ਅਫੋਰਡ ਕਰ ਪਾ ਰਹੇ। ਕਿਆ ਤੁਸੀਂ ਉਹਨੂੰ ਦੇ ਰਹੇ ਹੋ ਕਿ ਵੀ 20,000 ਤੁਹਾਨੂੰ ਅਸੀਂ, ਤੁਸੀਂ ਪੈਸੇ ਲਗਾਓ 20,000 ਦੀ ਤੁਹਾਨੂੰ ਪਰ ਹਾਊਸ ਅਸੀਂ ਮਦਦ ਕਰ ਰਹੇ ਹਾਂ, ਪੇਮੈਂਟ ਵਾਪਿਸ ਹੀ ਨਾ ਕਰੋ? ਇਹ ਵੀ ਤਾਂ ਸਾਡੇ ਤੋਂ ਪੈਸਾ ਲੈ ਕੇ ਵਾਪਿਸ ਨਹੀਂ ਕੀਤਾ ਜਾ ਰਿਹਾ ਨਾ, ਹਜਮ ਕਰ ਰਹੇ ਹੋ ਤੁਸੀਂ। $3 billion ਤੁਸੀਂ ਕਮਾ ਰਹੇ ਹੋ ਇਹ ਉਹਨਾਂ ਲੋਕਾਂ ਕੋਲੋਂ ਕਿ ਤੁਹਾਡਾ ਕੈਪੀਟਲ ਗੇਨ 50% ਲਗਾ ਕੇ 66% ਕਰਤਾ ਹੈਗਾ, $19 billion ਦਾ ਪ੍ਰੋਫਿਟ ਹੋ ਰਿਹਾ, ਤੁਸੀਂ 19 $10 billion ਹੀ ਲਗਾ ਦਿਓ, ਚਲੋ $10,000 ਦੇ ਦਿਓ ਉਸ ਬੰਦੇ ਨੂੰ ਜਿਹੜਾ ਕਿ ਫਸਟ ਟਾਈਮ ਹੋਮ ਬਾਹਰ ਹੈਗਾ, ਜਾਂ ਉਹਨੂੰ ਕਹੋ ਜੀ 10,000 ਤੇਰਾ ਫ੍ਰੀ ਹੈ, ਵਾਪਿਸ ਨਹੀਂ ਕਰਨਾ ਤੂੰ, ਉਹਦੇ ਨਾਲ ਹੀ
ਤਾਂ ਸਮਝ ਸਾਡੇ ਵਰਗੇ ਮੇਰੇ ਵਰਗੇ ਬੰਦੇ ਨੂੰ ਜਿਹੜਾ ਦੇ ਰਿਹਾ ਉਹ ਇਸ ਕਰਕੇ ਇਹਨੂੰ ਚੈਰਿਟੀ ਸਮਝ ਲੇਗਾ, ਚਲੋ ਯਾਰ ਇਹ ਚੰਗੀ ਜਗ੍ਹਾ ਮੇਰਾ ਪੈਸਾ ਲੱਗ ਗਿਆ ਜਾ ਕੇ, ਨਾ ਕਿ ਤੁਸੀਂ ਵੰਡੀ ਜਾ ਰਹੇ ਹੋ ਉਹਦੇ ਬਾਅਦ ਫਿਰ ਜਿਹਨੂੰ ਕਹਿੰਦੇ ਇਨਫਲੇਸ਼ਨ ਵੱਲ ਜਾ ਰਿਹਾ ਉਹਦੇ ਬਾਅਦ ਫਿਰ ਕਵਰ ਕਰਨ ਵਾਸਤੇ ਤੁਸੀਂ ਬਾਕੀ ਲੋਕਾਂ ਨੂੰ ਕਵਰ ਲਈ ਜਾ ਰਹੇ ਹੋ
ਤੁਹਾਨੂੰ ਮੈਂ ਦੱਸ ਦਿੰਦਾ ਜੀ ਟੀਚਰ ਜੀ ਤੁਹਾਡੇ ਪੈਸੇ ਜਾ ਕਿੱਥੇ ਰਹੇ ਨੇ, ਤੇ ਇੱਕ ਬਰਨ ਰੇਟ ਹੁੰਦਾ ਹੈ ਅਕਸਰ ਜਦੋਂ ਅਸੀਂ ਕੋਈ ਫਾਈਨੈਂਸ਼ੀਅਲ ਚੀਜ਼ਾਂ ਦੇਖਦੇ ਹਾਂ ਜਾਂ ਕੋਈ ਡਾਕੂਮੈਂਟਰੀਜ਼ ਦੇਖਦੇ ਹਾਂ ਜਾਂ ਕੋਈ ਮੂਵੀਜ਼ ਦੇਖਦੇ ਹਾਂ ਨਾ ਜਿੱਥੇ ਕਿ ਫਾਈਨੈਂਸ ਇਕਨੋਮੀ ਸਟਾਕ ਮਾਰਕੀਟ ਉੱਥੇ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਉੱਥੇ ਪੁੱਛਿਆ ਜਾਂਦਾ ਕਿ ਭਾਈ ਸਾਹਿਬ ਵਟ ਇਜ਼ ਯੋਰ ਬਰਨ ਰੇਟ, ਸੋ ਉਹ ਬਰਨ ਰੇਟ ਤਾਂ ਇਸ ਲਈ ਹੁੰਦਾ ਹੈ ਕਿ ਜੀ ਅੱਜ ਪੈਸਾ ਉਜਾੜਿਆ ਜਾ ਰਿਹਾ ਜਾਂ ਲਗਾਇਆ ਜਾ ਰਿਹਾ ਤੇ ਕੱਲ ਨੂੰ ਦੇਖਾਂਗੇ, ਸਾਡੇ ਬਰਨ ਰੇਟ ਪਤਾ ਕੀ ਹੈ ਪੀਕੇ ਜੀ ਜਦੋਂ ਇਹ ਹਫ਼ਤਾ ਖਤਮ ਹੋਣਾ ਨਾ ਤੁਸੀਂ ਪੁੱਛ ਰਹੇ ਹੋ ਨਾ ਕਿ ਤੁਹਾਡਾ ਪੈਸਾ ਜਾ ਕਿੱਥੇ ਰਿਹਾ, ਮੈਂ ਤੁਹਾਨੂੰ ਐਗਜੈਕਟ ਅਮਾਊਂਟ ਦੱਸ ਦਿੰਦਾ, ਸਾਰੀ ਨੰਬਰ ਕੱਢ ਲੈਂਦੇ ਨਾ 400 ਪੇਜ ਦਾ ਜਿਹੜਾ ਬਜਟ ਹੈ 400 ਪੇਜ ਦਾ ਬਜਟ ਪਹਿਲਾਂ ਪੜ੍ਹਨਾ ਪਏਗਾ ਸਾਨੂੰ, ਫਿਰ ਅਨੈਲਿਸਿਸ ਕਰਨਾ ਉਹਦੇ ਤੇ ਔਰ ਫਿਰ ਦੁਬਾਰਾ
ਬਿਲਕੁਲ ਅਜੇ ਤੇ ਆਏ ਨਹੀਂ। ਹਾਂ
ਅੱਛਾ ਸਰ ਤੁਹਾਡਾ ਜਿਹੜਾ ਪੈਸਾ ਇਕੱਠਾ ਹੋਣਾ ਨਾ ਜਿਹੜਾ ਪੈਸਾ ਤੁਹਾਡਾ ਕੈਪੀਟਲ ਗੇਨ ਲੱਗ ਰਿਹਾ ਇਹ ਟੋਟਲ ਜਿਹੜਾ ਪੈਸਾ ਇਕੱਠਾ ਹੋਣਾ ਸਾਲ ਦਾ $9 billion ਹੋਣਾ, $9 billion। ਹੁਣ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਕਿ ਤੁਹਾਡਾ ਪੈਸਾ ਪੀ ਕੇ ਜੀ $9 billion ਜਿਹੜਾ ਇਕੱਠਾ ਕਰਨਾ ਇਹਨਾਂ ਨੇ ਕੈਪੀਟਲ
$9 billion ਨੇ ਮੇਰੇ ਖਿਆਲ $19 billion
ਹੈ, ਉਹ ਜਾਣਾ ਕਿੱਥੇ ਉਹ ਸੁਣੋ ਨਾ ਤੁਸੀਂ $54 billion ਦਾ ਸਰ ਤੁਹਾਡਾ ਇੰਟਰਸਟ ਪੇਮੈਂਟ ਹੈ, ਇੰਟਰਸਟ ਪੇਮੈਂਟ ਦਾ ਮਤਲਬ $54 billion ਇਹ ਹੈ ਕਿ ਹਰ ਹਫ਼ਤੇ ਦਾ $1 billion ਅਸੀਂ ਇੰਟਰਸਟ ਪੇਮੈਂਟ ਦੇ ਦੇਣਾ, ਦੈਟ ਇਜ਼ ਦਾ ਬਰਨ ਰੇਟ। ਉਹ ਪੈਸਾ ਜਿਹੜਾ ਪੈਸਾ ਇੰਟਰਸਟ ਤੇ ਚਲਾ ਗਿਆ, ਨਾ ਉਹ ਇੰਫਰਾਸਟ੍ਰਕਚਰ ਤੇ ਲੱਗਾ, ਨਾ ਹੈਲਥ ਕੇਅਰ ਤੇ, ਨਾ ਐਜੂਕੇਸ਼ਨ, ਕਿਤੇ ਵੀ ਨਹੀਂ ਲੱਗਿਆ, ਤਾਂ ਤੁਹਾਡਾ ਪੈਸਾ ਸਰ ਉਹ ਇੰਟਰਸਟ ਵਿੱਚ ਚਲੇ ਜਾਣਾ। ਹਫ਼ਤੇ ਦਾ $1 billion ਅਸੀਂ ਦੇਣਾ ਸਿਰਫ ਇੰਟਰਸਟ ਰੇਟ ਤੇ ਸਾਲ ਬਾਅਦ ਟਰੂਡੋ ਸਾਹਿਬ ਨੂੰ ਕਹਿਣਗੇ ਜੀ, ਟਰੂਡੋ ਸਾਹਿਬ ਕਹਿਣਗੇ ਮੈਂ ਤਾਂ ਸਾਰਾ ਇੰਟਰਸਟ ਪੇ ਕਰਤਾ, ਕਹਿੰਦਾ ਨਹੀਂ ਜੀ ਨਹੀਂ $52 billion ਦਿੱਤਾ ਤੁਹਾਡਾ $54 billion ਹੈ ਤੇ $2 billion ਹਜੇ ਹੋਰ ਦਿਓ ਹਰ ਹਫ਼ਤੇ $1 billion ਦੇਣ ਦੇ ਬਾਵਜੂਦ। ਪੀਕੇ ਜੀ ਕੋਈ ਪ੍ਰੋਜੈਕਟ ਕੋਈ ਉਹ ਅਨਾਊਂਸ ਕਰ ਲਓ, ਆਪਾਂ ਬਾਕੀ ਗੱਲ ਬਾਅਦ ਚ ਰਹੇ ਜੀ।
ਬਾਜੀ ਥੈਂਕ ਯੂ ਵੈਰੀ ਮੱਚ, ਮੈਂ ਛੋਟੀ ਜਿਹੀ ਗੱਲ ਕਰਾਂ, ਅਗਰ ਕੈਪੀਟਲ ਗੇਨ ਨੂੰ ਅਗਰ ਕਾਊਂਟ ਕਰਾਂ, ਮੈਂ ਕੱਲ ਬੈਠ ਕੇ ਸਾਰਾ ਕੈਲਕੂਲੇਟ ਕਰ ਰਿਹਾ ਸੀਗਾ, ਮੇਰੇ ਵਰਗੇ ਗਰੀਬ ਆਦਮੀ ਛੋਟੇ ਬੰਦੇ ਨੂੰ ਸਿਰਫ $4 lakh ਸਾਲ ਦਾ ਫਰਕ ਪੈ ਜਾਂਦਾ ਜਸਟ ਕੈਪੀਟਲ ਗੇਨ, ਇਟ ਹੈਜ਼ ਟੂ ਗੋ ਟੂ ਸਮ ਨੀਡੀ ਪਰਸਨ, ਨਾਟ ਔਨ ਦਾ ਇੰਟਰਸਟ ਐਜ਼ ਯੂ ਸੈਡ। ਤੇ ਪ੍ਰੋਜੈਕਟ ਵਾਸਤੇ ਸਰ ਜਿਸ ਤਰ੍ਹਾਂ ਮੈਂ ਆਲਰੇਡੀ ਕਹਿ ਰਿਹਾ ਕਿ ਬਹੁਤ ਅਪਰਚੁਨਿਟੀ ਮਾਰਕੀਟ ਦੇ ਅੰਦਰ, ਬਟ ਟਾਈਮ ਸ਼ਾਰਟ ਹੈਗਾ, ਜਸਟ ਕੰਟੈਕਟ ਮੀ 1-647-299-4757 ਤੁਸੀਂ ਮੈਨੂੰ ਟੈਕਸਟ ਮੈਸੇਜ ਪਾਓ, ਵੀ ਕੈਨ ਸੀ ਡਾਊਨ, ਆਈ ਕੈਨ ਗੈਟ ਯੂ ਬੈਸਟ ਆਫ ਦਾ ਬੈਸਟ ਡੀਲਸ। ਥੈਂਕ ਯੂ
ਪੰਕਜ ਜੀ।
ਜੀ ਯੂਨੀਵੇਸ ਜੀ, ਬੇਸਿਕਲੀ ਕਿਸੇ ਤਰ੍ਹਾਂ ਦੀ ਵੀ ਅਗਰ ਇੰਸ਼ੋਰੈਂਸ ਤੇ ਇਨਵੈਸਟਮੈਂਟ ਦੀ ਗੱਲ ਹੋ ਰਹੀ ਹੈ ਤਾਂ ਮੈਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 6472851007, ਕੋਈ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਦੀ ਨੀਡ। ਥੈਂਕ ਯੂ ਵੈਰੀ ਮੱਚ ਜੀ।
ਥੈਂਕ ਯੂ ਜੀ, ਉਮੀਦ ਕਰਦੇ ਹਾਂ ਤੁਹਾਡਾ ਬਾਕੀ ਦਾ ਸਮੇਂ ਬਹੁਤ ਹੀ ਵਧੀਆ ਬੀਤੇਗਾ, ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 416-475-5000 ਹੈ ਵੰਡਰਫੁਲ ਡੇ।
The views expressed on the preceding program may not necessarily be those of the owner or management of WTOR radio station.
ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ, ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲੀਵ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ, ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। 3 ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲੀਵ 519-622-0660।
Happy 50th birthday Brampton. As khushi de mauke te city of Brampton 70 to vadu marale shehriyan nu special gift offer kar reha hai. Free annual recreation membership jehdi tuhanu fitness de sariya programa te activities vich shreek hunda free mauka devegi. Brampton recreation center visit karo te apni free membership claim karo. Eh offer pehli june to shuru ho rahi hai. Aur jankari liye brampton.ca/membership।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਸ ਸਾਲ ਨਗਰ ਕੀਰਤਨ 28 ਅਪ੍ਰੈਲ ਨੂੰ ਡਾਊਨਟਾਊਨ ਟੋਰਾਂਟੋ ਵਿੱਚ ਸਜਾਏ ਜਾਣਗੇ।
ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 Kennedy Road, ਬ੍ਰੈਂਪਟਨ, 9058747171।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ।